ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲਗੀਆ ਫਿਰਹੇ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲਗੀਆਂ ਫਿਰਹੇ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਾਵਨ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਾਵਨ ਤਖਤਾਂ 'ਤੇ ਸੁਸ਼ੋਭਿਤ ਹੋ ਸਾਨੂੰ ਮਾਇਆ ਵਿੱਚੋਂ ਕੱਢ ਪਰਮਾਰਥੀ ਰਸਤਾ ਦਿਖਾਉਣ ਲਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਅੱਜ ਅਲਾਹੀ ਬਚਨ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਸਤਿਕਾਰਯੋਗ ਸਿੰਘ ਸਾਹਿਬਾਨ ਜੀ ਹੋਰਾਂ ਨੇ ਉਹ ਪੜ੍ਹ ਕੇ ਸੁਣਾਇਆ। ਆਓ ਜੋ ਹੁਕਮ ਸਾਹਿਬਾਂ ਨੇ ਬਖਸ਼ਿਆ ਹੈ ਉਸ ਹੁਕਮ ਦੀ ਵਿਚਾਰ ਵਿੱਚੋਂ ਆਪਾਂ ਜੀਵਨ ਦੀ ਕੋਈ ਸੇਧ ਲੈ ਸਕੀਏ। ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਅੰਦਰ ਇੱਕ ਮਹਾਨਤਾ ਜਨਮ ਨੂੰ ਮਿਲੀ ਪਰ ਧਾਰਮਿਕ ਦੁਨੀਆ ਦੇ ਅੰਦਰ ਮਹਾਨਤਾ ਕਰਮ ਨੂੰ ਮਿਲੀ ਹੈ। ਇੱਥੇ ਜਨਮ ਕਰਕੇ ਕੋਈ ਉੱਤਮ ਹੋਵੇ ਉਹਨੂੰ ਉੱਤਮ ਨਹੀਂ ਗਿਣਿਆ ਜਾਂਦਾ। ਇੱਥੇ ਕੋਈ ਕਰਮ ਕਰਕੇ ਉੱਤਮ ਹੋਵੇ ਉਹਨੂੰ ਉੱਤਮ ਗਿਣਿਆ ਜਾਂਦਾ। ਇੱਥੇ ਜਿਤਨੀ ਬਾਤ ਹੈ ਸ਼ੁਭ ਅਮਲਾਂ ਦੀ ਹੈ। ਸ਼ੁਭ ਅਮਲ ਨਹੀਂ ਤਾਂ ਫਿਰ ਦੋਨੋਂ ਰੋਈ, ਫਿਰ ਉਹਦੀ ਜ਼ਿੰਦਗੀ ਦੀ ਪ੍ਰਵਾਨਗੀ ਨਹੀਂ ਹੈ। ਸਾਹਿਬਾਂ ਨੇ ਕਿਰਪਾ ਕੀਤੀ, ਆਮ ਮਨੁੱਖ ਨੇ ਇਹ ਸਮਝ ਲਿਆ ਸੀ ਵੀ ਜੇ ਮੇਰਾ ਜਨਮ ਗਰੀਬੇ ਘਰ ਵਿੱਚ ਹੋਇਆ ਤਾਂ ਸ਼ਾਇਦ ਮੈਂ ਨੀਚ ਹੈ, ਜੇ ਮੇਰਾ ਜਨਮ ਬਹੁਤ ਉੱਚੇ ਘਰਾਣੇ ਵਿੱਚ ਹੋਇਆ ਤਾਂ ਸ਼ਾਇਦ ਮੈਂ ਪਹਿਲਾਂ ਹੀ ਜਨਮ ਤੋਂ ਹੀ ਧਰਮੀ ਹੈ। ਹਜ਼ੂਰ ਕਹਿਣ ਲੱਗੇ, ਸੱਜਣਾ ਜਨਮ ਨਾਲ ਨਹੀਂ, ਕਰਮ ਨਾਲ ਬੰਦਾ ਉੱਚਾ ਜਾਂ ਨੀਵਾਂ ਹੁੰਦਾ, ਕਰਮ ਨਾਲ ਬੰਦਾ ਧਰਮੀ ਜਾਂ ਅਧਰਮੀ ਬਣਦਾ। ਤੇਰੇ ਕਰਮ ਧਰਮੀ ਨੇ ਤਾਂ ਤੈਨੂੰ ਧਰਮੀਆਂ ਵਿੱਚ ਗਿਣਿਆ ਜਾਏਗਾ, ਜੇ ਤੇਰੇ ਕਰਮਾਂ ਦੇ ਵਿੱਚ ਧਰਮ ਨਹੀਂ, ਜੇ ਤੇਰੇ ਕੰਮਾਂ ਵਿੱਚ ਧਰਮ ਨਹੀਂ ਤਾਂ ਮਾਫ਼ ਕਰੀ, ਤੂੰ ਭਾਵੇਂ ਜਿੰਨੇ ਮਰਜ਼ੀ ਦਾਅਵੇ ਬੰਨ੍ਹਦਾ ਰਵੇਂ ਫਿਰ ਤੂੰ ਮਾਲਕ ਦੇ ਘਰ ਕਬੂਲ ਨਹੀਂ ਹੋ ਸਕਦਾ। ਇੱਥੇ ਤਾਂ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਜਾਂ ਅੰਮ੍ਰਿਤ ਬਾਣੀ ਦਾ ਬਚਨ ਹੈ, ਆਪਣ ਲੀਆ ਜੇ ਮਿਲੇ ਸਭ ਕੋ ਪਾਖਟ ਹੋਏ, ਕਰਮ ਉੱਪਰ ਨਿਬੜੇ ਜੇ ਲੁੱਟਿਆ ਸਭ ਕੋਏ। ਕਹਿਣ ਲੱਗੇ, ਜੇ ਆਪਣੇ ਤੌਰ 'ਤੇ ਬੰਦਾ ਚਾਹੁੰਦਾ ਤਾਂ ਹਰ ਬੰਦਾ ਚਾਹੁੰਦਾ ਮੈਂ ਪਾਖਟ ਅਮੀਰ ਹੋ ਜਾਵਾਂ, ਮੈਂ ਕਿਉਂ ਗਰੀਬ ਹੋਵਾਂ, ਪਰ ਗੱਲ ਤਾਂ ਉਦੋਂ ਬਣਨੀ ਹੈ ਕਰਮ ਉੱਪਰ ਨਿਬੜੇ। ਤੇਰੇ ਕਰਮ ਕੀ ਨੇ? ਜੇ ਤੇਰੇ ਕਰਮ ਧਰਮੀ ਨੇ ਤਾਂ ਤੈਨੂੰ ਧਰਮੀ ਗਿਣਿਆ ਜਾਏਗਾ, ਜੇ ਤੇਰੇ ਕਰਮ ਮਾੜੇ ਨੇ ਤਾਂ ਫਿਰ ਭਾਵੇਂ ਜਿਤਨਾ ਮਰਜ਼ੀ ਜ਼ੋਰ ਲਾ ਲਈ ਆਪਣੇ ਕਰਮਾਂ ਦੇ ਉੱਤੇ ਧਰਮ ਦੀ ਮੋਹਰ ਨਹੀਂ ਲਵਾ ਸਕੇਗਾ, ਉਹਨੂੰ ਲੋਕਾਂ ਕਰਮ ਕਾਂਡ ਕਹਿ ਕੇ ਤਿਆਗ ਦੇਣਾ। ਅੱਜ ਮੇਰੇ ਮਾਲਕ ਨੇ ਬੜੀ ਵੱਡੀ ਕਿਰਪਾ ਕੀਤੀ, ਇੱਕ ਮਨੁੱਖ ਦਾ ਜ਼ਿਕਰ ਕੀਤਾ। ਇੱਕ ਬੇਨਤੀ ਇਹ ਵੀ ਕਰਾਂ ਵੀ ਇਕੱਲਾ ਇਸੇ ਨੂੰ ਕਿਉਂ ਚੁਣਿਆ? ਹਾਲਾਂਕਿ ਜਿਹੜੇ ਹਿੰਦੁਸਤਾਨ ਦੀ ਧਰਤੀ ਦੇ ਮੁਤਾਬਕ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਇਹ ਚਾਰ ਪ੍ਰਮੁੱਖ ਸਨ, ਪਰ ਉਹਨਾਂ ਵਿੱਚੋਂ ਇਕੱਲੇ ਇੱਕ ਬ੍ਰਾਹਮਣ ਦਾ ਜ਼ਿਕਰ ਵਾਰ ਵਾਰ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਉਂ ਕੀਤਾ? ਕਿਉਂਕਿ ਬਾਕੀ ਲੋਕਾਂ ਨੇ ਧਰਮ ਦੇ ਨਾਂ 'ਤੇ ਕਰਮ ਕਾਂਡ ਨਹੀਂ ਕੀਤਾ, ਇਹਨੇ ਧਰਮ ਦੇ ਨਾਂ 'ਤੇ ਕਰਮ ਕਾਂਡ ਕੀਤਾ। ਹਜ਼ੂਰ ਨੇ ਇਹਨੂੰ ਜ਼ਿਆਦਾ ਨਿਸ਼ਾਨਾ ਬਣਾ ਕੇ ਅਤੇ ਆਪਣੇ ਵੱਲੋਂ ਗੁਰਮਤਿ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਚਨਾਂ ਦੇ ਵਿੱਚ ਬਹੁਤ ਤਵੱਜੋ ਦਿਓ ਜੇ ਤਾਂ ਅੱਜ ਦਾ ਸ਼ਬਦ ਸਮਝ ਲੱਗਣਾ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਸਾਡੇ ਘਰ ਵਿੱਚ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਅਸੀਂ ਤਾਂ ਮੰਨ ਕੇ ਤੁਰਦੇ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਸੀਂ ਤਾਂ ਮੰਨ ਕੇ ਤੁਰਦੇ ਹਾਂ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਰ ਕੀਓ ਮੇਰੇ ਰਾਜਨ। ਅਸੀਂ ਕਿਸੇ ਨਾਲ ਪਰਾਈ ਤਾਤ ਨਹੀਂ ਰੱਖਦੇ, ਅਸੀਂ ਕਿਸੇ ਨਾਲ ਈਰਖਾ ਨਹੀਂ ਰੱਖਦੇ, ਗੁਰਮਤਿ ਕਿਸੇ ਨਾਲ ਵਿਤਕਰਾ ਨਹੀਂ ਰੱਖਦੀ। ਗੁਰਮਤਿ ਤੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੀ ਹੈ, ਸਾਰਿਆਂ ਲਈ ਇੱਕ ਪਾਵਨ ਬਚਨ ਆਖਦੀ ਹੈ, ਗੁਰਮਤਿ ਵਿੱਚ ਕੋਈ ਵਖਰੇਵਾਂ ਨਹੀਂ। ਪਰ ਹਾਂ, ਇਹ ਗੱਲ ਜ਼ਰੂਰ ਹੈ, ਇਹ ਜਿੱਥੇ ਜਿੱਥੇ ਲੋੜ ਪਵੇ ਉੱਥੇ ਸਮਝ ਆਉਂਦੀ ਜ਼ਰੂਰ ਹੈ। ਸਤਿਗੁਰਾਂ ਨੇ ਬਚਨ ਬੜੇ ਪਿਆਰ ਨਾਲ ਸਮਝਾਏ ਨੇ। ਕਹਿਣ ਲੱਗੇ, ਭਲਿਆ ਜੇ ਤੂੰ ਜਾਤ ਕਰਕੇ ਆਪਣੇ ਆਪ ਨੂੰ ਬ੍ਰਾਹਮਣ ਮੰਨਦਾ ਤਾਂ ਮੈਂ ਤੈਨੂੰ ਸਿਖਾਉਣਾ ਚਾਹੁੰਦਾ, ਤਾਂ ਮੈਂ ਤੈਨੂੰ ਦੱਸਣਾ ਚਾਹੁੰਦਾ, ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਕਹਿਣ ਲੱਗੇ, ਜਿਹੜੇ ਬ੍ਰਹਮ ਨੂੰ ਬਿੰਦਦੇ ਨੇ, ਜਿਹੜੇ ਬ੍ਰਹਮ ਨੂੰ ਚੇਤਾ ਕਰਦੇ ਨੇ, ਜਿਹੜੇ ਬ੍ਰਹਮ ਦੀ ਪਹਿਚਾਣ ਕਰ ਲੈਂਦੇ ਨੇ, ਜਿਹੜੇ ਬ੍ਰਹਮ ਨੂੰ ਸਮਝ ਲੈਂਦੇ ਨੇ, ਜਿਹੜੇ ਬ੍ਰਹਮ ਦੀ ਦੁਨੀਆ ਨੂੰ ਸਮਝ ਲੈਂਦੇ ਨੇ, ਅਸਲ ਸਾਡੇ ਘਰ ਵਿੱਚ ਉਹ ਬ੍ਰਾਹਮਣ ਹੈ। ਅਸੀਂ ਜਾਤ ਦਾ ਬ੍ਰਾਹਮਣ ਨਹੀਂ ਮੰਨਦੇ, ਅਸੀਂ ਕਰਮ ਦੇ ਬ੍ਰਾਹਮਣ ਨੂੰ ਮੰਨਦੇ ਹਾਂ। ਫਿਰ ਇੱਕ ਵਾਰੀ ਬਚਨਾਂ ਵੱਲ ਖਿਆਲ ਕਰਿਓ ਜੇ, ਹਜ਼ੂਰ ਨੇ ਬਾਣੀ ਵਿੱਚ ਬੜੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਾਡੇ ਘਰ ਵਿੱਚ ਉਹ ਬ੍ਰਾਹਮਣ ਹੈ ਜਿਹੜੇ ਮਨੁੱਖ ਦੇ ਕਰਮ ਬ੍ਰਾਹਮਣਾਂ ਵਰਗੇ ਨੇ, ਜਿਹੜੇ ਮਨੁੱਖ ਦੇ ਕੰਮ ਰੱਬ ਵਰਗੇ ਨੇ, ਜਿਹੜੇ ਮਨੁੱਖ ਦੇ ਕੰਮ ਧਰਮ ਵਰਗੇ ਨੇ, ਉਹ ਮਨੁੱਖ ਸਾਡੇ ਘਰ ਵਿੱਚ ਬ੍ਰਾਹਮਣ ਹੈ। ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਹਾਂ, ਜਿਹੜਾ ਦੂਜੇ ਪਾਸੇ ਦਾ ਬ੍ਰਾਹਮਣ ਹੈ, ਐਸੇ ਲੋਕਾਂ ਨੂੰ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਕਹਿਣ ਲੱਗੇ, ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤਵੇਂ ਬੁਰਿਆਈ। ਫਿਰ ਤੂੰ ਭਾਵੇਂ ਬ੍ਰਾਹਮਣਾਂ ਦੇ ਘਰ ਵੀ ਕਿਉਂ ਨਾ ਪੈਦਾ ਹੋਇਆ ਹੋਵੇਂ, ਜੇ ਤੇਰੇ ਜੀਵਨ ਦੇ ਅੰਦਰ ਨਿਰਾ ਅਪਰਾਧ ਹੈ, ਦੂਜਿਆਂ ਦੀ ਬੁਰਾਈ ਚਿਤਵਣਾ, ਕਿਸੇ ਦਾ ਬੁਰਾ ਕਰਨਾ, ਫਿਰ ਤੂੰ ਯਕੀਨ ਕਰਕੇ ਜਾਣੀ ਤੂੰ ਤਰ ਨਹੀਂ ਸਕਦਾ, ਤੇਰੇ ਮਨ ਵਿੱਚ ਭਰਮ ਹੋਵੇਗਾ, ਤੂੰ ਤਰ ਨਹੀਂ ਸਕਦਾ, ਤੂੰ ਡੁੱਬੇਗਾ ਹੀ। ਇੱਕ ਬਚਨ ਕਬੀਰ ਸਾਹਿਬ ਦਾ ਇੱਕ ਹੋਰ ਖਿਆਲ ਵਿੱਚ ਰੱਖਿਓ ਜੇ, ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਉਹਨਾਂ ਨੇ। ਕਹਿਣ ਲੱਗੇ, ਪੰਡੀਆ ਕਵਨ ਕਮਤਮ ਲਾਗੇ, ਬੂਟੋ ਕੇ ਪਰਿਵਾਰ ਸ਼ਕਲ ਚੋ ਨਾਮ ਨਾ ਜਪੋ ਅਭਾਗੇ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗੱਤ ਨਹੀਂ ਜਾਨੀ, ਕੈਸੇ ਉਤਰ ਸਪਾਰਾ, ਧਰਮ ਕਰੋ ਸੋ ਅਧਰਮ ਕਰ ਥਾਪੋ। ਕਹਿਣ ਲੱਗੇ ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮਨ ਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਕਹਿਣ ਲੱਗੇ ਜਦੋਂ ਮੈਂ ਤੇਰੇ ਕਰਮਾਂ ਵੱਲ ਝਾਤ ਮਾਰਨਾ, ਮੈਨੂੰ ਤੇਰੇ ਕੰਮਾਂ ਵਿੱਚੋਂ ਰੱਬ ਦੇ ਪਿਆਰੇ ਵਾਲੇ ਕੰਮ ਨਹੀਂ ਲੱਭਦੇ, ਮੈਨੂੰ ਤੇਰੇ ਕੰਮਾਂ ਵਿੱਚੋਂ ਨਹੀਂ ਲੱਭਦਾ ਵੀ ਤੂੰ ਰੱਬ ਦਾ ਪਿਆਰਾ ਹੋਵੇਂ, ਤੂੰ ਪਰਮੇਸ਼ਰ ਦਾ ਪਿਆਰਾ ਹੋਵੇਂ। ਤੇਰੇ ਕੋਲੋਂ ਲੋਕ ਰੱਬ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਸਨ, ਤੇਰੇ ਕੋਲੋਂ ਲੋਕ ਰੱਬ ਦੀਆਂ ਵਿਚਾਰਾਂ ਸੁਣਨੀਆਂ ਚਾਹੁੰਦੇ ਸਨ, ਪਰ ਤੂੰ ਰੱਬ ਦੇ ਰਾਹ 'ਤੇ ਵੀ ਤੁਰਨ ਵਾਲਿਆਂ ਨੂੰ ਕੁਰਾਹੇ ਪਾ ਦਿੱਤਾ ਕਬੀਰ। ਇਸੇ ਲਈ ਭਗਤ ਕਬੀਰ ਸਾਹਿਬ ਦੇ ਬਚਨ ਬੜੇ ਵਿਚਾਰਯੋਗ ਨੇ। ਕਬੀਰ ਸਾਹਿਬ ਆਖਦੇ ਨੇ, ਕਬੀਰ ਕਾਗਜ਼ ਕੀ ਓਬਰੀ, ਮੱਸ ਕੇ ਕਰਮ ਕਪਾਟ, ਪਾਹਣ ਬੋੜੀ ਪ੍ਰਿਥਮੀ, ਪੰਡਿਤ ਪਾੜੀ ਬਾਟ। ਤੂੰ ਤਾਂ ਰੱਬ ਦੇ ਘਰ ਨੂੰ ਜਾਣ ਵਾਲੇ ਲੋਕਾਂ ਨੂੰ ਲੁੱਟਣ ਲੱਗ ਪਿਆ, ਤੈਨੂੰ ਤਾਂ ਚਾਹੀਦਾ ਸੀ ਇਹ ਤੂੰ ਰੱਬ ਦੀਆਂ ਗੱਲਾਂ ਸੁਣਾਉਣ ਵਾਲੇ ਆ, ਰੱਬ ਦੀਆਂ ਬਾਤਾਂ ਸੁਣਾਉਂਦਾ, ਰੱਬ ਦੇ ਘਰ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੇ ਹੋਏ ਲੋਕਾਂ ਨੂੰ ਨਿਰੰਕਾਰ ਦੇ ਰਾਹ 'ਤੇ ਦੱਸਦਾ ਭਈ ਇਸ ਰਾਹ 'ਤੇ ਤੂੰ ਠੋਕਰ ਤੋਂ ਬਚ ਕੇ ਰੱਬੀ ਰਾਹ 'ਤੇ ਤੁਰ ਕੇ ਇਵੇਂ ਮਾਲਕ ਦੇ ਘਰ ਜਾਣਾ। ਮੈਂ ਇੱਕ ਬੇਨਤੀ ਵਾਰ ਵਾਰ ਕਰਾਂਗਾ ਤੁਹਾਨੂੰ, ਅੱਜ ਦੇ ਸ਼ਬਦ ਨੂੰ ਬੜੀ ਤਵੱਜੋ ਦੇ ਕੇ ਸਮਝੋ ਜੇ, ਕਿਉਂਕਿ ਇਹਦੇ ਨਾਲ ਬੜਾ ਵੱਡਾ ਵਾਸਤਾ ਸਾਡਾ, ਬਹੁਤ ਧਿਆਨ ਦੇ ਕੇ ਸਮਝੋ ਜੇ। ਹਜ਼ੂਰ ਕਹਿਣ ਲੱਗੇ, ਤੇਰੀਆਂ ਦੋ ਤਸਵੀਰਾਂ ਮੇਰੇ ਸਾਹਮਣੇ ਆਈਆਂ ਨੇ, ਇੱਕ ਤਸਵੀਰ ਤਾਂ ਤੇਰੀ ਇਹ ਹੈ ਜਿਹੜੀ ਰੱਬ ਦੇ ਕੰਮ ਕਰਦੀ ਹੈ, ਪਰਮੇਸ਼ਰ ਦੇ ਕੰਮ ਕਰਦੀ ਹੈ, ਨਿਰੰਕਾਰ ਦੇ ਕੰਮ ਕਰਦੀ ਹੈ। ਮੁਬਾਰਕ ਐਸੇ ਲੋਕਾਂ ਨੂੰ, ਮੁਬਾਰਕ ਐਸੇ ਲੋਕਾਂ ਨੂੰ ਜਿਹੜੇ ਬ੍ਰਾਹਮਣਾਂ ਦੇ ਘਰ ਜਨਮ ਲੈ ਕੇ ਵੀ ਆਪਣੇ ਆਪ ਨੂੰ ਬ੍ਰਹਮ ਦੇ ਗਿਆਤਾ, ਪਰਮੇਸ਼ਰ ਦੇ ਨਿਰੰਕਾਰ ਦੇ ਪੁਜਾਰੀ ਬਣ ਗਏ, ਉਹਨਾਂ ਲੋਕਾਂ ਨੂੰ ਨਮਸਕਾਰ। ਇੱਕ ਸ਼ਬਦ ਹੀ ਪਹਿਲੋਂ ਮੈਂ ਕਹਿ ਰਿਹਾ, ਬੜਾ ਪਿਆਰਾ ਸ਼ਬਦ ਬਖਸ਼ਿਸ਼ ਕੀਤਾ ਹਜ਼ੂਰ ਨੇ। ਕਹਿਣ ਲੱਗੇ, ਤੋੜੇ ਬੰਧਨ ਹੋਵੇ ਮੁਕਤ, ਸੋਈ ਬ੍ਰਹਮਣ ਪੂਜਣ ਜੁਗਤ। ਕਹਿਣ ਲੱਗੇ, ਜਿਹੜਾ ਆਪਣੇ ਜੀਵਨ ਦੇ ਅੰਦਰ ਬੰਧਨਾਂ ਨੂੰ ਤੋੜ ਕੇ ਆਜ਼ਾਦ ਹੋ ਕੇ ਸੱਚ ਧਰਮ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ, ਉਹ ਤਾਂ ਸਾਡੇ ਘਰ ਵਿੱਚ ਪੂਜਣ ਯੋਗ ਹੈ। ਅਸੀਂ ਤਾਂ ਉਹਨੂੰ ਬਹੁਤ ਉੱਚਾ ਦਰਜਾ ਦੇ ਕੇ ਆਪਣੇ ਵੱਲੋਂ ਸਤਿਕਾਰ ਦਿੰਦੇ ਹਾਂ। ਪਰ ਜਿਹੜਾ ਮਨੁੱਖ, ਦੂਜੀ ਤਸਵੀਰ ਇਹ ਹੈ, ਜਦੋਂ ਮੈਂ ਦੁਨੀਆ 'ਚ ਝਾਤ ਮਾਰ ਕੇ ਦੇਖੀ ਸੀ, ਉਦੋਂ ਮੈਨੂੰ ਤਿੰਨੇ ਲੋਕਾਂ ਵਿੱਚੋਂ ਇੱਕ ਤੇਰੀ ਤਸਵੀਰ ਬੜੀ ਘੜਾਉਣੀ ਨਜ਼ਰ ਆਈ। ਉਹ ਤਸਵੀਰ ਕਿਹੜੀ ਹੈ? ਕਾਦੀ ਕੂੜ ਬੋਲ ਮਲ ਖਾਏ, ਪੰਕਤੀ ਬਹੁਤਿਆਂ ਨੂੰ ਯਾਦ ਹੋਏਗੀ, ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਪੰਧ। ਜਦੋਂ ਤੇਰੀ ਆਹ ਤਸਵੀਰ ਸਾਹਮਣੇ ਆਈ, ਉਹ ਭਲਿਆ ਤੂੰ ਤੇ ਰੱਬ ਦੇ ਘਰ ਦਾ ਰਾਹ ਦੱਸਣਾ ਸੀ, ਤੂੰ ਹੀ ਉਹ ਲੋਕਾਂ ਨੂੰ ਕੁਰਾਹੇ ਪਾਉਣ ਲੱਗ ਪਿਆ, ਤੂੰ ਤੇ ਰੱਬ ਦੇ ਘਰ ਦੀਆਂ ਬਾਤਾਂ ਪਾਉਣੀਆਂ ਸਨ, ਤੂੰ ਹੀ ਲੋਕਾਂ ਨੂੰ ਕੁਰਾਹੇ ਪਾਉਣ ਲੱਗ ਪਿਆ। ਫਿਰ ਮੇਰਾ ਜੀ ਕਰਿਆ, ਮੈਂ ਤੇਰੀ ਤਸਵੀਰ ਸੁਧਾਰਦੇ ਹਾਂ, ਮੈਂ ਤੇਰੀ ਤਸਵੀਰ ਸੁਧਾਰਦੇ ਹਾਂ। ਹਾਂ, ਤਸਵੀਰ ਸੁਧਾਰਨ ਲੱਗਿਆਂ ਇੱਕ ਗੱਲ ਪਹਿਲਾਂ ਮੰਨਣੀ ਪਈ, ਇੱਕ ਗੱਲ ਪਹਿਲਾਂ ਮੰਨਣੀ ਪਈ। ਉਹ ਕੀ ਮੰਨਣੀ ਪਈ? ਉਹ ਮੰਨਣੀ ਇਹ ਪਈ, ਜਿੱਦਣ ਤੂੰ ਜਨੇਊ ਪਾਉਣ ਆਇਆ ਸੀ, ਮੈਂ ਤੈਨੂੰ ਉਸੇ ਦਿਨ ਇੱਕ ਗੱਲ ਕਹਿਤੀ, ਸੱਜਣਾ ਮੈਂ ਤੇਰਾ ਜਨੇਊ ਨਹੀਂ ਪਾਉਣਾ, ਪਰ ਮੈਂ ਤੈਨੂੰ ਨਫ਼ਰਤ ਨਹੀਂ ਕਰਦਾ, ਉਪਦੇਸ਼ ਮੇਰਾ ਚੌਂ ਵਰਨਾ ਕੋਈ ਸਾਂਝਾ ਰਹੇਗਾ, ਖੱਤਰੀ ਬ੍ਰਾਹਮਣ ਛੂਤ ਵੈਸ਼, ਉਪਦੇਸ਼ ਚੌਂ ਵਰਨਾ ਕੋਈ ਸਾਂਝਾ, ਮੈਂ ਤੈਨੂੰ ਉਪਦੇਸ਼ ਵੀ ਦਿਆਂਗਾ, ਮੈਂ ਤੈਨੂੰ ਸੰਗਤ ਵਿੱਚ ਵੀ ਬਿਠਾਵਾਂਗਾ, ਮੈਂ ਤੈਨੂੰ ਪੰਗਤ ਵਿੱਚ ਵੀ ਬਿਠਾਵਾਂਗਾ, ਮੈਂ ਤੈਨੂੰ ਮਾਣ ਸਨਮਾਨ ਵੀ ਦਿਆਂਗਾ। ਪਰ ਇੱਕ ਗੱਲ ਚੇਤਾ ਰੱਖੀਂ, ਜਦੋਂ ਤੇਰੀ ਆਹ ਤਸਵੀਰ ਮੇਰੇ ਸਾਹਮਣੇ ਆਵੇਗੀ, ਬ੍ਰਾਹਮਣ ਲਾਵੇ ਜੀਆਂ ਘਾਏ, ਮੈਂ ਇਹ ਕੰਮ ਨਹੀਂ ਜੇ ਕਰਨਾ, ਫਿਰ ਤੈਨੂੰ ਮੈਂ ਆਪਣੇ ਘਰ ਵਿੱਚ ਥਾਂ ਨਹੀਂ ਦੇਣੀ। ਗੁਰੂ ਸਾਹਿਬ ਨੇ ਵੀ ਇੱਕ ਐਲਾਨ ਕਰ ਦਿੱਤਾ, ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਕ ਐਲਾਨ ਕਰ ਦਿੱਤਾ, ਚੌਂਕੜ ਮੁੱਲ ਅਣਾਇਆ ਬੇ ਚੌਂਕੇ ਪਾਇਆ, ਸਿੱਖਾ ਕੰਨ ਚੜ੍ਹਾਈਆ ਗੁਰਬ੍ਰਹਮਣ ਥੀਆ, ਉਹ ਮੂਆ ਉਹ ਝੜ ਪਿਆ ਬੇ ਤੱਗਾ ਗਿਆ। ਮੈਂ ਇਹ ਨਹੀਂ ਪਾਉਣਾ, ਮੇਰੇ ਕੋਲ ਤਾਂ ਚਾਹੀਦਾ ਜਿਹੜਾ ਆਪਣੇ ਵੱਲੋਂ ਤੂੰ ਪਰਮੇਸ਼ਰ ਦੇ ਦਰ ਤੋਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਤਾਂ ਹੈ ਤਾਂ ਪਾਂਡੇ ਘੱਟ, ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ। ਜਿਹੜੇ ਤਾਂ ਇਹੋ ਜਿਹਾ ਜਨੇਊ ਪਾ ਕੇ ਬ੍ਰਾਹਮਣ ਬਣਦੇ ਨੇ, ਮੁਬਾਰਕ ਉਹਨਾਂ ਨੂੰ ਮੈਂ ਨਮਸਕਾਰ ਕਰਨਾ। ਪਰ ਜਿਹੜੇ ਨਿਰਾ ਆਪਣੇ ਵੱਲੋਂ ਅਪਰਾਧ ਕਰਦੇ ਨੇ, ਮੈਂ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਮੈਂ ਸਪੱਸ਼ਟ ਕਰ ਦਿੱਤਾ, ਤੂੰ ਇੱਕ ਗੱਲ ਆਖਣਾ, ਕੰਨ ਵਿੱਚ ਇੱਕ ਗੱਲ ਆਖਦੇ ਨੇ, ਜਦੋਂ ਕੋ ਬੱਕਰਾ ਨੇ ਨਖਾਇਆ ਸਭ ਕੋ ਆਖੇ ਪਾਏ, ਇਹ ਲੋਕ ਤਾਂ ਤੇਰੀਆਂ ਗੱਲਾਂ ਕਰਨ ਵਾਲੇ ਨੇ, ਇਹ ਤਾਂ ਤੇਰੇ ਮਗਰ ਲੱਗ ਜਾਂਦੇ ਨੇ। ਪਰ ਯਾਦ ਰੱਖੀ, ਸਿੱਖਾਂ ਕੰਨ ਚੜ੍ਹਾਈਆ ਗੁਰਬ੍ਰਹਮਣ ਥੀਆ। ਜਦੋਂ ਤੂੰ ਸਿੱਖਾਂ ਕੰਨ ਵਿੱਚ ਇੱਕ ਸਿੱਖਿਆ ਦਿੰਦਾ ਵੀ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਹਮਣ ਹੈ, ਮੈਂ ਤੈਨੂੰ ਛੱਡ ਦਿੱਤਾ, ਤੇਰਾ ਜਨੇਊ ਤਾਂ ਨਹੀਂ ਪਾਇਆ ਕਿਉਂਕਿ ਮੈਂ ਬ੍ਰਹਮਣ ਗੁਰੂ ਨਹੀਂ ਮੰਨਦਾ। ਦੂਜੀ ਗੱਲ, ਕਿਸੇ ਵੇਲੇ ਸਤਿਗੁਰੂ ਜੀ ਬਨਾਰਸ ਦੀ ਧਰਤੀ 'ਤੇ ਗਏ, ਗੁਰੂ ਨਾਨਕ ਸਾਹਿਬ ਜੀ ਕਬੀਰ ਸਾਹਿਬ ਨਾਲ ਸਾਂਝ ਪਈ, ਸਤਿਗੁਰਾਂ ਘੁੱਟ ਕੇ ਗਲਵੱਕੜੀਆਂ ਪਾਈਆਂ, ਉਹ ਕਬੀਰ ਸਾਹਿਬ ਤੂੰ ਐਡੀ ਵੱਡੀ ਗੱਲ ਆਖ ਦਿੱਤੀ ਬਨਾਰਸ ਦੀ ਧਰਤੀ 'ਤੇ ਰਹਿ ਕੇ। ਮੈਂ ਤਲਵੰਡੀ ਵਿੱਚ ਗੱਲ ਕਹੀ ਸੀ ਵੀ ਮੈਂ ਜਨੇਊ ਨਹੀਂ ਪਾਉਣਾ ਕਿਉਂਕਿ ਤੂੰ ਕੰਨ ਵਿੱਚ ਸਿੱਖਿਆ ਦਿੰਦਾ ਵੀ ਗੁਰਬ੍ਰਹਮਣ ਥੀ ਆ, ਪਰ ਮੈਂ ਤਲਵੰਡੀ 'ਚ ਕਹੀ ਸੀ, ਤੂੰ ਬਨਾਰਸ ਦੀ ਧਰਤੀ 'ਤੇ ਬੈਠ ਕੇ ਕਹਿ ਦਿੱਤੀ। ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹੇ, ਅਰਜ ਉਰਜ ਕੈ ਪਚਮੂਆ, ਚਾਰੋ ਵੇਦੋ ਨਾਹੇ। ਤੂੰ ਵੀ ਨਹੀਂ ਮੰਨਦਾ, ਮੈਂ ਵੀ ਨਹੀਂ ਮੰਨਦਾ, ਆ ਆਪਾਂ ਇਕੱਠੇ ਹੋ ਜਾਈਏ, ਇੱਕ ਥਾਂ 'ਤੇ ਬੈਠ ਕੇ ਸੱਚ ਦਾ ਹੋਕਾ ਲਾਈਏ, ਇਸ ਜਾਲ ਵਿੱਚੋਂ ਕੱਢ ਕੇ ਲੋਕਾਂ ਨੂੰ ਧਰਮ ਦੀ ਗੱਲ ਸਮਝਾਈਏ। ਉਹ ਬ੍ਰਾਹਮਣ ਪੂਜਣ ਜੁਗਤ ਹੈ ਜਿਹੜਾ ਰੱਬ ਦੀਆਂ ਬਾਤਾਂ ਪਾਉਂਦਾ, ਉਹ ਬ੍ਰਾਹਮਣ ਮੰਨਣ ਯੋਗ ਹੈ ਜਿਹੜਾ ਬ੍ਰਹਮ ਦੀਆਂ ਗੱਲਾਂ ਕਰਦਾ, ਜਿਹੜਾ ਬ੍ਰਹਮ ਦੀਆਂ ਬਾਤਾਂ ਪਾਉਂਦਾ। ਜਿਹੜਾ ਨਿਰਾ ਅਪਰਾਧ ਚਿੱਤਵੇ ਬੁਰਿਆਈ ਹੈ, ਉਹਨੂੰ ਸਾਹਿਬ ਕਹਿੰਦੇ ਮੈਂ ਆਪਣੇ ਦਰ 'ਤੇ ਪ੍ਰਵਾਨ ਨਹੀਂ ਕਰਦਾ, ਆਪਣੇ ਦਰ 'ਤੇ ਕਬੂਲ ਨਹੀਂ ਕਰਦਾ। ਹਾਂ, ਸਾਨੂੰ ਨਫ਼ਰਤ ਕੋਈ ਨਹੀਂ ਹੈ, ਤੈਨੂੰ ਬਰਾਬਰ ਦਾ ਦਰਜਾ ਦੇਵਾਂਗੇ। ਫਿਰ ਗੱਲ ਨੂੰ ਚੇਤੇ ਰੱਖਿਓ, ਜੇ ਇੱਕ ਹੀ ਗੱਲ ਨੂੰ ਸਮਝ ਕੇ ਤੁਰਿਓ। ਹਜ਼ੂਰ ਦੀ ਬਾਣੀ ਵਿੱਚ ਵੀ, ਪਹਿਲਾਂ ਮੈਂ ਇੱਕ ਛੋਟੀ ਜਿਹੀ ਗਾਥਾ ਕਹਿੰਦੀ ਹਾਂ। ਭਗਤ ਨਾਮਦੇਵ ਜੀ ਰੱਬ ਦੀ ਇਬਾਦਤ ਕਰਨ ਵਾਸਤੇ ਰੱਬ ਦਾ ਘਰ ਸਮਝ ਕੇ ਆ ਗਏ। ਬਾਣੀ ਦੇ ਬਚਨ ਨਾਲ ਲੈ ਕੇ ਚੱਲੀਏ, ਹਸਤ ਖੇਲਤ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਦੋਸ਼ ਕੀ ਲਾਇਆ ਮੇਰੇ 'ਤੇ? ਉੱਚੀਆਂ ਜਾਤੀਆਂ ਵਾਲਿਆਂ ਨੇ ਦੋਸ਼ ਇਹ ਲਾਇਆ, ਗੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਰੱਬਾ, ਜਨਮ ਤਾਂ ਮੇਰੇ ਵੱਸ ਨਹੀਂ ਨਾ, ਇਹ ਮੈਨੂੰ ਧੱਕਾ ਮਾਰ ਕੇ ਮੰਦਰ ਵਿੱਚੋਂ ਤਾਂ ਕੱਢ ਰਹੇ ਨੇ, ਵੀ ਤੂੰ ਛੀਪੇ ਦੇ ਜਨਮ ਕਿਉਂ ਆਇਆ? ਛਿੰਬਿਆਂ ਦੇ ਘਰ ਕਿਉਂ ਜੰਮੇ ਹੈ? ਤੂੰ ਉੱਤਮ ਜਾਮਿਆਂ ਵਿੱਚ ਕਿਉਂ ਨਹੀਂ ਆਇਆ? ਤੂੰ ਜੇ ਮੰਦਰ ਵਿੱਚ ਆਉਣਾ ਸੀ, ਤੈਨੂੰ ਕਿਸੇ ਉੱਚੇ ਬੰਦੇ ਦੇ ਘਰ ਜਨਮ ਲੈਣਾ ਸੀ। ਰੱਬਾ, ਜਨਮ ਤਾਂ ਤੇਰੀ ਦਿੱਤੀ ਹੋਈ ਦਾਤ ਹੈ, ਇਹ ਲੋਕ ਮੈਨੂੰ ਧੱਕੇ ਮਾਰਦੇ ਨੇ। ਅਤੇ ਉਹਨਾਂ ਨੇ ਆਖਿਰਕਾਰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ, ਛਿਪੇ ਕੇ ਜਨਮ ਕਾਹੀ ਕੋ ਆਇਆ। ਲੈ ਕੰਬਲੀ ਚੱਲਿਓ ਪਲਟਾਏ, ਜਿਹੜੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਉਰਾ ਫਿਰੈ। ਇੱਕ ਵਕਤ ਆਇਆ ਜਦੋਂ ਭਗਤ ਨਾਮਦੇਵ ਜੀ ਨੂੰ ਬਾਹਰ ਧੱਕੇ ਦੇ ਕੇ ਕੱਢ ਦਿੱਤਾ, ਆਖਿਰਕਾਰ ਇਕਾਂਤ ਵਿੱਚ ਬੈਠ ਕੇ ਆਪਣੇ ਸਾਈ ਨੂੰ ਯਾਦ ਕਰਨ ਲੱਗ ਪਿਆ। ਕਹਿਣ ਲੱਗਿਆ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਮਈਆ, ਆਲਾ ਬੰਤੀ ਇਹ ਭਰਮ ਜੋ ਹੈ ਮੁਝ ਉੱਪਰ ਸਭ ਕੋਪਲਾ। ਰੱਬਾ, ਇਹ ਤਾਂ ਮੈਨੂੰ ਧੱਕੇ ਮਾਰਦੇ ਨੇ। ਰੱਬ ਨੇ ਬਚਨ ਆਖਿਆ, ਕਹਿਣ ਲੱਗੇ ਭਲਿਆ, ਸ਼ੁਕਰ ਹੈ ਅੱਜ ਨਿਰੰਕਾਰ। ਕਹਿਣ ਲੱਗਿਆ, ਸ਼ੁਕਰ ਹੈ ਅੱਜ ਤੈਨੂੰ ਇਹਨਾਂ ਨੇ ਧੱਕੇ ਮਾਰ ਕੇ ਮੰਦਰਾਂ ਵਿੱਚੋਂ ਕੱਢਿਆ। ਕਹਿਣ ਲੱਗੇ, ਰੱਬਾ ਮੇਰੇ ਧੱਕੇ ਮਾਰਨ 'ਤੇ ਤੂੰ ਵੀ ਖੁਸ਼ ਹੈ? ਕਹਿਣ ਲੱਗੇ, ਮੈਂ ਬਹੁਤ ਖੁਸ਼ ਹੈ, ਇਹਨਾਂ ਨੇ ਮੰਦਰ ਬਣਾਏ, ਧਰਮ ਦੀਆਂ ਗੱਲਾਂ ਕੀਤੀਆਂ, ਪਰ ਉਹ ਨਹੀਂ ਕੁਝ ਕੀਤਾ। ਸ਼ੁਕਰ ਹੈ ਅੱਜ ਇਹਨਾਂ ਨੇ ਮੰਦਰਾਂ ਵਿੱਚੋਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਮੈਂ ਤੈਨੂੰ ਹਰਿਮੰਦਰ ਵਿੱਚ ਬਿਠਾ ਦਿਆਂ ਜਿੱਥੇ ਮੁੜ ਕੇ ਕੋਈ ਤੈਨੂੰ ਧੱਕਾ ਨਹੀਂ ਮਾਰੇਗਾ। ਮੈਂ ਤੈਨੂੰ ਮੰਦਰ ਵਿੱਚੋਂ ਧੱਕੇ ਮਾਰੇ ਹੋਏ ਨੂੰ ਹਰਿਮੰਦਰ ਵਿੱਚ ਬਿਠਾ ਦਿਆਂ ਜਿੱਥੇ ਲੋਕ ਤੈਨੂੰ ਧੱਕੇ ਨਹੀਂ ਮਾਰਨਗੇ, ਬਲਕਿ ਧੱਕੇ ਖਾਣ ਵਾਲੇ ਲੋਕ ਤੇਰੇ ਕੋਲ ਆ ਕੇ ਬੇਨਤੀ ਕਰਿਆ ਕਰਨਗੇ। ਉਹ ਨਾਮਦੇਵ, ਰੱਬ ਦੀਆਂ ਗੱਲਾਂ ਕਰਨ ਵਾਲਿਆ, ਮੈਂ ਅੱਜ ਤੇਰੇ ਕੋਲੋਂ ਧਰਮ ਦੀਆਂ ਗੱਲਾਂ ਸਿੱਖਣ ਆਇਆ, ਅੱਜ ਮੈਂ ਤੇਰੇ ਕੋਲੋਂ ਧਰਮ ਦੀਆਂ ਵਿਚਾਰਾਂ ਸਿੱਖਣ ਆਇਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੈਂ ਉਹਨਾਂ ਧੱਕੇ ਦੇਣ ਵਾਲਿਆਂ ਨੂੰ ਬਰਾਬਰ ਬਿਠਾ ਲਿਆ, ਪਰ ਜਿਹੜੇ ਧੱਕੇ ਦੇਣ ਵਾਲੇ ਸਨ ਮੈਂ ਉਹਨਾਂ ਨੂੰ ਵੀ ਸਮਝਾ ਦਿੱਤਾ। ਭਲਿਆ, ਸਾਡੇ ਘਰ ਵਿੱਚ ਵਿਤਕਰਾ ਅੱਜ ਵੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ, ਜਿੱਥੇ ਇੱਕ ਪਾਸੇ ਕਬੀਰ ਸਾਹਿਬ ਬੈਠੇ ਨੇ, ਇੱਕ ਪਾਸੇ ਰਵਿਦਾਸ ਜੀ ਬੈਠੇ ਨੇ, ਇੱਕ ਪਾਸੇ ਨਾਮਦੇਵ ਜੀ ਬੈਠੇ ਨੇ। ਯਾਦ ਰੱਖੋ, ਜੇ ਇੱਥੇ ਰਾਮਾਨੰਦ ਵੀ ਬੈਠੇ ਨੇ, ਭਗਤ ਰਾਮਾਨੰਦ ਜੀ ਬ੍ਰਹਮਣੀ ਕੁੱਲ ਦੇ ਵਿੱਚੋਂ ਸਨ, ਮੈਂ ਬਰਾਬਰ ਦਾ ਤਾਂ ਦਰਜਾ ਦਿੱਤਾ ਹੈ। ਇੱਥੇ ਹੀ ਬਸ ਨਹੀਂ, ਜੇ ਇੱਥੇ ਗੁਰਬਾਣੀ ਵਿੱਚ ਬਾਕੀ ਲੋਕ ਬੈਠੇ ਨੇ ਤਾਂ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਦੇ ਵਿੱਚ ਐਡਾ ਉੱਚਾ ਦਰਜਾ ਦਿੱਤਾ ਹੋਇਆ, ਉਹਨਾਂ ਨੂੰ ਬ੍ਰਾਹਮਣ ਪੂਜਣ ਯੁਗਤ ਮੰਨ ਕੇ ਸੰਭਾਲਿਆ ਹੋਇਆ। ਭਗਤ ਜੈਦੇਵ ਜੀ ਨੇ याद रखो जे भगत जय देव जी भी ब्राह्मण सन, भगत रामानंद भी ब्राह्मण सन, भगत जय देव भी ब्राह्मण सन, उन्होंने गुरु की बाणी के विच बराबर दर्जा दे के भगत नामदेव के बराबर बिठा दिता। लै धक्के देण वालिया, लै धक्के खाण वालिया, मैं तैनू एक थां ते बिठा देना, इत्थे कोई किसे नू धक्के देंदा भी नहीं है, कोई किसे दे धक्के खांदा भी नहीं है, बल्कि धक्के खाण वालिया नू अपनी गोद विच बिठा के रब दा राह दिखाउंदे ने। इत्थे कोई अंतर नहीं रहन दिता। चरण सिंह सफरी दे बोल दस पिछे भी सांझे करके गया सी, अज मैं फिर बेनती करनी चाहना, उन्हें किड्डे परमां दीआं गल्लां विच्चों सानू कढ़िया है। एक गुरु ग्रंथ की ज्योति है जिसका प्रतख नज़ारा है, एक सफे तो नानक बैठा है, दूजे रविदास प्यारा है, इत्थे सोने मंगू उगड़िया लिखता ने शेख फरीदियाँ, इत्थे कलियां बन के महकदियाँ सदने दी पाक उम्मीद दियाँ, इत्थे रब बराबर मिलिया है, सनमीन सन्मान कबीर जुलाहे नू, इत्थे नामदेव कोई शिंबा भी बैठा है खटके लागे नू, इत्थे चैन नाई भी उतर गया रुतबा पाया धन्ने ने, इहदे एक एक सुंदर पन्ने ते खिलरे कोई सुंदर पन्ने ने, जद मन चित ला के पढ़े कोई ध्यान दियो, जद मन चित ला के पढ़े कोई गुरु नौवें दियां श्लोकां नू, फिर लभदा राह हकीकत दा कलयुग दे भुलड़े लोकां नू। जदों कोई मन चित ला के परमेश्वर दी बाणी नू पढ़े, नौवें पातशाह दे बचनां नू पढ़े, उहनू रब दे घर नू जाण वाला रस्ता दिस जांदा। इत्थे मैं दोनों नू इकट्ठियां कर दिता, इत्थे साडे घर विच कोई वितकरा नहीं। जे तू ब्राह्मण भी होवें गल्लां रब दियां करे, मैं तैनू गुरु ग्रंथ साहिब दी बाणी विच थां दे देंगा। जे तू ब्राह्मण भी होवें गल्लां रब दियां करे, मैं तैनू पंथ विच भी थां दे देंगा। मैं कल्ले ग्रंथ विच ही नहीं, मैं तैनू पंथ विच भी थां दे देंगा। याद रखियो जे पंथ की गल शुरू हो जाती श्री अकाल तख्त साहब तो, श्री अकाल तख्त साहब ते गुरु हरगोबिंद साहब सच्चे पातशाह ने जदों फौज बनाई श्री अकाल तख्त साहब की, तो जोड़े जथेदार थापे गए पांच, उन्होंने एक भाई परागा है, वह भाई परागा शिबर ब्राह्मण है। याद रखियो जे भाई परागा शिबर ब्राह्मण है, वह शिबर ब्राह्मण जदों बदल के आ गया गुरु ने उन्हें प्रवान कर लिया। भाई परागा श्री अकाल तख्त साहब से साझी हुई पहली अकाल सेना, उहदा एक जरनैल है, उहदा एक जथेदार है भाई परागा। भाई परागे का पुत्र होया भाई द्वारका दास, भाई द्वारका दास का पुत्र होया भाई हीरानंद, भाई हीरानंद के पुत्र होए ने दो जिन्हों का नाम भाई सतीदास भाई मतीदास। याद रखो ये गुरु के प्यार वाले आ, ये शिबर ब्राह्मणा विच्चों सन। मैं पंथ विच भी तैनू थां दे दित्ती जदों तू अपनी विचार सुधार के आया, मैं तैनू ग्रंथ विच भी थां दे दित्ती जदों तू अपनी विचार सुधार के आया। मैं चाहुंदा सुधर के आ फिर मैं तैनू बराबरता दा दर्जा दे देंगा, पर जे तू निरा अपने वलों एक जात दा हंकार करके अपने वलों सोचे भी मैं बहुत उत्तम हो गया, फिर मेरे घर तेरी प्रवानगी नहीं जी होनी। फिर मैं कहांगा जाबे गए विपरन की रीत, मैं ना करूं इनकी प्रतीत। जदों तू सुधर के आवेंगा मैं तैनू पंथ विच भी थां देंगा, जदों तू सुधर के आवेंगा मैं तैनू ग्रंथ विच भी थां देंगा, मैं तैनू दोनों थावां ते थां देंगा। पर जदों तू अपनी तस्वीर बिगाड़ के आएगा, ब्राह्मण नावे जियां घाए, ये तेरी पुरानी आदत है सज्जना जीवा नाल घौण दी, उदों मैनू तेरे ते इतराज आउंदा है, उदों मैनू तेरे ते शिकवा आउंदा है, ओ तू तां 30 साल भी याद ना रखिया, तू तो 30 साल भी याद ना रखिया। 30 साल किन्ने कु हुंदे ने, 30 सालों च लोगों नूं गल्लां नहीं भुलदियां। यह जिहड़े 1947 विच उजड़ के आए सन, जिन्हां दुख देखे आ, उन्हां बजुर्गां कोलों तुसीं अज भी पुछो, उन्हां नूं दुखड़े अज भी याद ने, वो अज भी दुखी होकर सुनाउंदे ने। वह 30 सालों च कोई भुलदा है 1675 नूं गुरु तेग बहादुर साहिब की शहादत हुई सी, 1675 नूं भाई मतीदास ते सतीदास की शहादत हुई सी, 1675 नूं भाई दयाले की शहादत हुई सी। शुद्ध अखरां विच लिखिया होया तिलक जंजू दा राखा बन के गुरु ने तेरे इस धर्म दे उत्ते परदा पाया सी। 1675 विच शहादत हुई, सिर्फ 30 साल लंघे 1705 दे विच जदों मेरे गुरु तेग बहादुर साहब दे पोतरे तेरे घर आए ओ पापिया तू उन्हां नूं पकड़ा के सरहंद दियां नीहां च चणवा दिता। गंगू तैनू याद ना आया भई ये ते ओ गुरु तेग बहादुर साहब दे पोतरे ने जिहड़ा 30 साल पहला। मैं एक छोटी जी बेनती होर करनी चाहुंदा, बड़ी तवज्जो दे के सुने जो मेरी बार बार बेनती है। कतलगाह विच गुरु तेग बहादुर साहब जी बैठे ने, दिल्ली के चांदनी चौंक विच गुरु तेग बहादुर साहब जी बैठे ने। जलाद आया, सामने आके खलो गया, कुछ सोचण लग पिया। साहब ने बचन आके जलाद नूं नौवें सतगुरां आखिया, कातला होए की तू सोच हिरदे विच दड़ाई होई है, तैनू कतल दा हुक्म है कतल कर तू, तैनू कतल दा हुक्म है कतल कर तू, कतल गा के ठंडड़ी पाई होई है। मेरा भाई मती दा शहीद होया, भाई सती दा शहीद होया, भाई दयाला शहीद होया, वो कतलगाह नूं गर्म करके चले गए। नौवें सतगुरां आखिया, कातला होए कि तू सोच हिरदे विच दड़ाई होई है, तैनू कतल दा हुक्म है कतल कर तू, कतल गा क्यों ठंडड़ी पाई होई है। वो अति मौत तो मूल नहीं झिझकदे, अति मौत तो मूल भी झिझकदे नहीं, अति मौत तो हथी कढ़ाई होई है। और पंजवें पातशाह ने सानू शहीदियां दी बड़े चिरां तो गुड़ती पलाई होई है। असी मौत तो मूल भी नहीं झिझकते, असी मौत तो हथी कढ़ाई होई है। पंजवें पातशाह ने सानू शहीदियां दी बड़े चिरां तो गुड़ती पलाई होई है, बड़े चिरां तो गुड़ती पलाई होई है। अगे उस जलाद ने कहा, गुरु बाबा हुण जलाद जवाब दिंदा है, दिल्ली का चांदनी चौक है कतलगाह है, हुण जलाद जवाब दिंदा है। जलाद आखिया, गुरु बाबा एक शब्द मुखों अला रहा है। जलाद आखिया, सुन गुरु बाबा एक शब्द मुखों अला रहा है, जानी जाने तो जिद नू जान भी दे, एवें जान के क्यों जान गवा रहा है। आखे डग के जिन्हां ब्राह्मणा दे रौला जड़े जनेऊ दा पा रहा है, और इन्हां वक्त कटाउणा नहीं तेरा जिन्हां वास्ते सीस कटवा रहा है, इन्हां वक्त कटवाउणा नहीं तेरा जिन्हां वास्ते सीस कटवा रहा है। सतगुरां नूं उदों भी बचन आखे सन, हजूर ने उदों भी कह दिता सी, कहण लगे कोई गल नहीं, पर इतिहास दसदो तू 30 सालां बाद भुल गया, तू 30 सालां बाद ही भुल गया। तू गुरु गोबिंद सिंह दे बच्चे शहीद करवाए, तैनू तरस ना आया, तैनू तरस ना आया। गंगू किन्ना चंगा हुंदा जे नीहां च खलोते नूं तू वेख लैंदा, गुरु गोबिंद सिंह तेरा पुत नहीं, इह ते मेरा पुत है, अज मैं अपने पुत नूं चढ़वाउण लग्गिआ। तैनू पता हुंदा, अहसास हुंदा, तू 30 सालां बाद भुल गया। और नवाब मलेरकोटले दा ओह ते हादा नारा मारदा, पर सुच्चा नंद कहिंदा नहीं, इन्हां नूं छड्डिओ ना जे, इह ते सूलां दे मूंह तिखे हुंदे ने, इह बागी दे पुत ने। ओह तू 30 सालां बाद ही भुल गया सी इस गल नूं भई मेरे तिलक जंजू दा राखा बन के गुरु तेग बहादुर बरकतां पाउण वाला। शब्द नाल जुड़िए, मैं दोवें तस्वीरां तुहाडे सामने रखियां ने। जिहड़ा ब्राह्मण पूजण योग है उन्हूं गुरु ग्रंथ साहिब दे विच भी थां दित्ती होई है। रामानंद जी असीं रोज़ मत्था टेकदे हैं, भगत जयदेव जी असीं रोज़ मत्था टेकदे हैं। दूजे पासे साडा इतिहास भरिया पिया है, भाई सती दास भाई मती दास ये दोवें जने शिबर ब्राह्मण ने जिन्हां ने शहादतां दित्तियां, असीं उन्हां नूं किड्डा उच्चा रुतबा दे के रोज़ सन्मान करने हैं क्योंकि उन्होंने सुधरी हुई तस्वीर है। पर जे तू कितें सुधरी हुई तस्वीर लैके आवें, मैं तैनू अपने घर प्रवान करांगा। आओ शब्द नाल जुड़िए। हजूर सच्चे पातशाह ने कृपा करके अज दे हुक्म विच एक बहुत प्यारी दात बख्शिश कीती है जी।
सतनाम श्री वाहे गुरु साहिब जी, सलोक महला तीजा, ब्रह्म बिंदै तिसदा ब्रह्मत रहै।
ब्रह्म बिंदै, बिंदै दा अर्थ हुंदा पहचान करे समझे विचारे। जेड़ा ब्राह्मण ब्रह्म नूं विचारे, जेड़ा ब्राह्मण ब्रह्म दियां गल्लां करे, ब्रह्म दीयां बातां पावे, ब्रह्म दे गुण दसे, रब दे घर नूं जाण दा रस्ता दसे, रब दीयां विचारां दसे। ਉਹ ਜਾਤ ਕਰਕੇ ਬ੍ਰਾਹਮਣ ਸਾਡੇ ਘਰ ਕਬੂਲ ਨਹੀਂ, ਸਾਡੇ ਘਰ ਕਰਮਾਂ ਦਾ ਬ੍ਰਾਹਮਣ ਕਬੂਲ ਹੈ। ਜਿਹਦੇ ਕਰਮ ਇਹ ਨੇ ਉਹਨੂੰ ਅਸੀਂ ਪ੍ਰਵਾਨ ਕਰਦੇ ਹਾਂ ਜੀ।
ਏਕ ਸ਼ਬਦ ਲਿਵ ਲਾਏ,
ਪਰ ਉਹਦੀ ਲਿਵ ਜਿਹੜੀ ਉਹ ਇੱਕ ਸ਼ਬਦ ਨਾਲ ਜੁੜੀ ਹੋਵੇ, ਇੱਕ ਪਰਮੇਸ਼ਰ ਨਾਲ ਜੁੜੀ ਹੋਵੇ, ਪੱਥਰਾਂ ਪੂਜਾ ਵਾਂਗੂ ਨਾ ਹੋਵੇ, ਤਰ੍ਹਾਂ ਤਰ੍ਹਾਂ ਦੀ ਭਟਕਣਾ ਵਿੱਚ ਨਾ ਹੋਵੇ, ਇੱਕ ਸ਼ਬਦ ਨਾਲ ਆਪਣੇ ਆਪ ਨੂੰ ਜੋੜਨ ਵਾਲਾ ਹੋਵੇ, ਇੱਕ ਨਿਰੰਕਾਰ ਨਾਲ ਜੋੜਨ ਵਾਲਾ ਹੋਵੇ। ਕਿੰਨਾ ਚੰਗਾ ਹੁੰਦਾ ਤੈਨੂੰ ਉਪਦੇਸ਼ ਮਿਲਿਆ ਸੀ, ਕਿਤੇ ਇੱਕ ਸ਼ਬਦ ਨਾਲ ਜੁੜ ਜਾਂਦਾ। ਪਰ ਤੂੰ ਤਾਂ ਸੱਜਣਾ ਸਿੱਖੀ ਦੇ ਵਿੱਚ ਵੀ ਆ ਕੇ ਸ਼ਕਲਾਂ ਸਿੱਖਾਂ ਵਾਲੀਆਂ ਬਣਾ ਲਈਆਂ, ਪਰ ਕਰਮ ਫਿਰ ਵੀ ਹਜੇ ਉਹ ਕਰਨੇ। ਕਿੰਨਾ ਚੰਗਾ ਹੁੰਦਾ ਇੱਕ ਸ਼ਬਦ ਨਾਲ ਲਿਵ ਲਾ ਕੇ ਤੂੰ ਉਹੋ ਜਿਹਾ ਬ੍ਰਾਹਮਣ ਬਣ ਜਾਂਦਾ ਜਿਹੜਾ ਗੁਰੂ ਘਰ ਵਿੱਚ ਕਬੂਲਿਆ ਜਾਣ ਵਾਲਾ ਸੀ। ਸਾਹਿਬ ਜੀ ਆਖਦੇ ਨੇ, ਕਹਿੰਦੇ ਬ੍ਰਹਮ ਬਿੰਦ ਹੈ ਜਿਸਦਾ ਬ੍ਰਹਮਤਰ ਹੈ, ਉਹਦਾ ਧਰਮੀਪਣਾ ਉਹਦਾ ਹੀ ਰਹਿ ਸਕਦਾ। ਅਸਲ ਵਿੱਚ ਧਰਮੀ ਉਹ ਹੈ ਜਿਹੜਾ ਇੱਕ ਸ਼ਬਦ ਨਾਲ ਆਪਣੀ ਲਿਵ ਲਾਉਂਦਾ। ਮੈਂ ਅੱਜ ਵੀ ਬੇਨਤੀ ਕਰਾਂ, ਸਿੱਖ ਵੀ ਉਹ ਹੈ, ਸਿੱਖ ਵੀ ਉਹ ਹੈ ਜਿਹਨੂੰ ਪੂਰਨ ਤੌਰ 'ਤੇ ਗੁਰਬਾਣੀ 'ਤੇ ਭਰੋਸਾ ਹੈ। ਕੱਲ੍ਹ ਵੀ ਅਰਜ਼ ਕੀਤੀ ਸੀ, ਫਿਰ ਦੁਹਰਾ ਦਿਆਂ, ਜਿਹੜੇ ਅੱਜ ਵੀ ਪਖੰਡੀਆਂ ਦੇ ਦਰ 'ਤੇ ਤੁਰੇ ਫਿਰਦੇ ਨੇ, ਗੁਰੂ ਘਰ ਦੀ ਵਿਰੋਧਤਾ ਕਰਨ ਵਾਲਿਆਂ ਦੇ ਨਾਲ ਤੁਰੇ ਫਿਰਦੇ ਨੇ, ਮਤ ਸੋਚੀਓ ਸੱਜਣਾ, ਉਹ ਤੇਰੇ ਉੱਤੇ ਇੰਨੇ ਹਮਲੇ ਕਰਨ ਲੱਗ ਪਏ। ਤੇਰੇ ਤਾਂ ਗੁਰੂ ਅਰਜਨਾਂ ਵਿੱਚ ਫਰਕ ਪਾ ਕੇ ਰੱਖ ਦਿੱਤਾ, ਬਾਣੀ ਇਸ ਅਰਜਨ ਦੀ ਤੇ ਝੂਠੇ ਲੋਕ ਕਿਸੇ ਹੋਰ ਅਰਜਨ ਦੀ ਬਣਾਉਣ 'ਤੇ ਤੁਰੇ ਹੋਏ ਨੇ। ਗੁਰੂ ਦੇ ਚਰਨਾਂ ਵਿੱਚ ਜੁੜ ਕੇ ਇੱਕ ਸ਼ਬਦ ਨੂੰ ਪੱਕਾ ਕਰ ਲਵੀਂ, ਮੈਂ ਤਾਂ ਉਹਨੂੰ ਵੀ ਸਤਿਕਾਰ ਦਿੰਦਾ ਜਿਹੜਾ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ, ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸ਼ਿੰਗਾਰ ਲੈਂਦਾ। ਇੱਕ ਸ਼ਬਦ ਨਾਲ ਲਿਵ ਲਾਉਣ ਵਾਲਾ ਬੰਦਾ ਉਹ ਕਦੇ ਜੀਵਨ ਵਿੱਚ ਧੋਖਾ ਨਹੀਂ ਖਾਂਦਾ ਜੀ।
ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰਹੇ,
ਉਹਦੇ ਮਗਰ ਨੌ ਨਿਧੀਆਂ। ਨੌ ਨਿਧ ਦਾ ਅਰਥ ਹੁੰਦਾ ਖਜ਼ਾਨੇ, ਨੌ ਹੀ ਖਜ਼ਾਨੇ ਉਹਦੇ ਮਗਰ ਲੱਗੇ ਤੁਰੇ ਫਿਰਦੇ ਨੇ। ਇੱਕ ਸ਼ਬਦ ਨਾਲ ਲਿਵ ਲਾ ਕੇ ਤਾਂ ਦੇਖ, ਮੈਂ ਫਿਰ ਰੁਕਣ ਲੱਗਾ, ਕਿਤਨੀ ਮਹਾਨ ਕਿਰਪਾ ਕੀਤੀ ਸਤਿਗੁਰਾਂ ਨੇ ਸਾਡੇ 'ਤੇ। ਆਮ ਕਰਕੇ ਤੁਸੀਂ ਘਰਾਂ 'ਚ ਦੇਖਿਓ ਜੇ, ਆਮ ਕਰਕੇ ਘਰਾਂ 'ਚ ਦੇਖਿਓ ਜੇ, ਕੋਈ ਘਰ ਅਜਿਹਾ ਨਹੀਂ ਜਿਹੜਾ ਜੋਤ ਸੰਭਾਲ ਲਵੇ। ਅਸੀਂ ਦੀਵੇ ਸੰਭਾਲਦੇ ਹਾਂ, ਅਸੀਂ ਦੀਵੇ ਸੰਭਾਲ ਸਕਦੇ ਹਾਂ, ਜੋਤ ਨਹੀਂ ਸੰਭਾਲ ਸਕਦੇ। ਤੁਸੀਂ ਕਿਸੇ ਨੇ ਘਰਾਂ 'ਚ ਦੇਖਿਆ ਭਈ ਰਾਤ ਨੂੰ ਦੀਵਾ ਜਗਾਇਆ ਹੋਵੇ, ਸਵੇਰ ਹੋ ਜਾਏ ਅਤੇ ਅਸੀਂ ਉਹ ਜੋਤ ਸਾਂਭ ਕੇ ਰੱਖ ਲਈਏ ਵੀ ਇਹਨੇ ਅੱਜ ਰਾਤ ਫਿਰ ਕੰਮ ਆਉਣਾ ਅਤੇ ਦੀਵਾ ਸੁੱਟ ਦੇਈਏ? ਨਹੀਂ, ਜੋਤ ਚਲੇ ਜਾਂਦੀ ਹੈ, ਦੀਵਾ ਸੰਭਾਲਿਆ ਜਾਂਦਾ। ਪਰ ਗੁਰੂਆਂ ਨੇ ਕਿੱਡੀ ਵੱਡੀ ਕਿਰਪਾ ਕੀਤੀ, ਪੁੱਤਵੇ ਚਾਨਣ ਜੋਤ ਨੇ ਦੇਣਾ, ਚਾਨਣ ਦੀਵੇ ਨੇ ਨਹੀਂ ਦੇਣਾ, ਚਾਨਣ ਦੀਵੇ ਨੇ ਨਹੀਂ ਦੇਣਾ, ਚਾਨਣ ਜੋਤ ਨੇ ਦੇਣਾ। ਦੁਨੀਆ ਭਰ ਵਿੱਚ ਦੇਖੋਗੇ ਉੱਥੇ ਲੋਕ ਦੀਵਿਆਂ ਨੂੰ ਸੰਭਾਲਦੇ ਨੇ, ਜੋਤਾਂ ਨਹੀਂ ਸੰਭਾਲੀਆਂ ਜਾਂਦੀਆਂ। ਗੁਰੂ ਘਰ ਦੇ ਵਿੱਚ ਜੋਤ ਸੰਭਾਲੀ ਗਈ, ਦੀਵਾ ਨਹੀਂ ਜੇ ਉਹਨਾਂ ਸੰਭਾਲਿਆ ਗਿਆ। ਗੁਰੂ ਨੇ ਸਰੀਰ ਦੀ ਗੱਲ ਨਹੀਂ ਕੀਤੀ, ਸਰੀਰ 'ਤੇ ਉਹਨਾਂ ਨੇ ਆਪਣਾ ਸੰਕੋਚ ਲਿਆ, ਪਰ ਜਿਹੜੀ ਜੋਤ ਸੀ ਉਹ ਸਾਨੂੰ ਦੇ ਕੇ ਚਲੇ ਗਏ। ਪੁੱਤ ਤੂੰ ਚਾਨਣ ਵਿੱਚ ਆਪਣਾ ਜੀਵਨ ਗੁਜ਼ਾਰੀ, ਆ ਸ਼ਬਦ ਹੈ ਜਿਹੜਾ ਇਹ ਜੋਤ ਹੈ, ਸਤਿਗੁਰ ਸ਼ਬਦ, ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਅੱਜ ਵੀ ਤੁਸੀਂ ਆਪਣੇ ਆਂਢ ਗੁਆਂਢ ਵਿੱਚ ਹੱਥ ਮਾਰ ਕੇ ਦੇਖੋ, ਜਿਹੜੇ ਹਾਲਾਂਕਿ ਜੋਤਾਂ ਦੀਆਂ ਗੱਲਾਂ ਕਰਨ ਵਾਲੇ ਸਨ ਉਹ ਕਦੋਂ ਦੇ ਚੜ੍ਹਾਈ ਕਰ ਗਏ, ਜੋਤਾਂ ਕਦੋਂ ਦੀਆਂ ਬੁੱਝ ਗਈਆਂ, ਅਤੇ ਉਹ ਲੋਕ ਅੱਜ ਵੀ ਸਰੀਰਾਂ ਨੂੰ ਫਰਿੱਜਾਂ ਵਿੱਚ ਲਾਈ ਬੈਠੇ ਨੇ। ਉਹ ਭਲਿਆ ਤੈਨੂੰ ਕੌਣ ਸਮਝਾਵੇ, ਦੀਵੇ ਨਹੀਂ ਸੰਭਾਲੇ ਜਾਂਦੇ, ਦੀਵੇ ਨਹੀਂ ਸੰਭਾਲੀ ਦੇ, ਉਹ ਜੋਤ ਸੰਭਾਲੀ ਦੀ ਹੈ, ਚਾਨਣ ਸੰਭਾਲੀ ਦਾ। ਉਹਨੂੰ ਚਾਨਣ ਵਿੱਚ ਤੁਰ ਕੇ ਦੇਖ, ਤੇਰੇ ਜੀਵਨ ਨੂੰ ਰੁਸ਼ਨਾਉਣਾ ਦੀਵੇ ਨੇ ਨਹੀਂ, ਤੇਰੇ ਜੀਵਨ ਨੂੰ ਰੁਸ਼ਨਾਉਣਾ ਜੋਤ ਨੇ ਹੈ। ਅਸੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਦੇ ਹਾਂ, ਅਸੀਂ ਸ਼ਬਦ ਨੂੰ ਪੂਜਦੇ ਹਾਂ, ਅਸੀਂ ਸ਼ਬਦ ਦੀ ਓਟ ਆਸਰੇ ਵਿੱਚ, ਸ਼ਬਦ ਦੇ ਚਾਨਣ ਵਿੱਚ ਆਪਣਾ ਜੀਵਨ ਗੁਜ਼ਾਰਨੇ ਹਾਂ। ਉਹਦੇ ਪਿੱਛੇ ਨੌ ਨਿਧੀਆਂ 18 ਸਿੱਧੀਆਂ ਲੱਗੀਆਂ ਫਿਰਦੀਆਂ ਨੇ। ਜੋ ਹਰੀ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਜੀ,
ਜੋ ਹਰ ਹਿਰਦੈ ਸਦਾ ਵਸਾਏ।
ਫਿਰ ਮੈਂ ਇੱਕ ਬੇਨਤੀ ਕਰਾਂ, ਛੋਟੀ ਛੋਟੀਆਂ ਉਦਾਹਰਨਾਂ ਦੇਣ ਦੀ ਮੈਨੂੰ ਆਦਤ ਹੈ। ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਕਿਸੇ ਪਤੀਲਿਆਂ 'ਚ, ਕਿਸੇ ਵੱਡੇ ਬਰਤਨਾਂ 'ਚ ਤਿਆਰ ਹੋਇਆ, ਕੜਛੀ ਨੇ ਕੀ ਕੀਤਾ, ਕੜਛੀ ਨੇ ਪਤੀਲੇ ਵਿੱਚੋਂ ਚੁੱਕ ਕੇ ਥਾਲੀ ਤੱਕ ਪਾ ਦਿੱਤਾ। ਫਿਰ ਇੱਕ ਛੋਟਾ ਹੀ ਕੜਛੀ ਦਾ ਰੂਪ ਆਇਆ, ਉਹਨੇ ਥਾਲੀ ਵਿੱਚੋਂ ਚੁੱਕਿਆ ਅਤੇ ਮੂੰਹ ਵਿੱਚ ਪਾ ਦਿੱਤਾ, ਉਹਦਾ ਨਾਂ ਚਮਚਾ। ਉਹਨੇ ਮੂੰਹ ਵਿੱਚ ਪਾ ਦਿੱਤਾ, ਚਮਚਾ ਥਾਲੀ ਵਿੱਚ ਪਏ ਭੋਜਨ ਨੂੰ ਮੂੰਹ ਤੱਕ ਪਾਉਣ ਲਈ ਹੈ। ਫਿਰ ਮੈਂ ਬੇਨਤੀ ਕਰਾਂ, ਬੜੀ ਤਵੱਜੋ ਦੇ ਕੇ ਸਮਝੇ ਜੇ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ, ਪੁੱਤਰ ਇੱਕ ਗੱਲ ਚੇਤਾ ਰੱਖੀ, ਆਹ ਮੈਂ ਇੱਕ ਭੋਜਨ ਬਣਾ ਕੇ ਤੈਨੂੰ ਦੇ ਚੱਲਿਆ, ਇਹ ਭੋਜਨ ਬਣਾ ਕੇ ਤੈਨੂੰ ਦੇ ਚੱਲਿਆ। ਜਿਹੜਾ ਇਹ ਭੋਜਨ ਹੈ ਇਹ ਤੇਰੇ ਅੰਦਰ ਤੱਕ ਪਹੁੰਚਾਉਣ ਵਾਸਤੇ, ਤੇਰੇ ਅੰਦਰ ਤੱਕ ਪਹੁੰਚਾਉਣ ਵਾਸਤੇ ਮੈਂ ਆ ਗੁਰੂ ਸ਼ਬਦ ਦੀ ਦਾਤ ਦੇ ਚੱਲਿਆ। ਰੱਬ ਨੇ ਤੇਰੇ ਗਿਰਦੇ ਵਿੱਚ ਵੱਸ ਜਾਣਾ, ਨਿਰੰਕਾਰ ਨੇ ਤੇਰੇ ਗਿਰਦੇ ਵਿੱਚ ਵੱਸ ਜਾਣਾ। ਆ ਸ਼ਬਦ ਜਦੋਂ ਗਿਰਦੇ ਵਿੱਚ ਵਸਾਏਗਾ ਨਾ, ਸ਼ਬਦ ਨਹੀਂ ਵਸੇਗਾ, ਸ਼ਬਦ ਤਾਂ ਸੱਜਣਾ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਪਈਆਂ ਹੋਈਆਂ ਵਸਤੂਆਂ ਨੂੰ ਤੇਰੇ ਗਿਰਦੇ ਵਿੱਚ ਲਿਜਾ ਕੇ ਰੱਖਣ ਵਾਸਤੇ ਸੀ। ਜਿਹੜਾ ਗੁਟਕਾ ਦਿੱਤਾ ਸੀ, ਗੁਟਕਾ ਤਾਂ ਇਸ ਲਈ ਦਿੱਤਾ ਸੀ ਵੀ ਆਹ ਵੱਡਾ ਪਤੀਲਾ ਜਿਹਦੇ ਵਿੱਚ ਗੁਰੂ ਦਾਤ ਬਣਾ ਕੇ ਰੱਖ ਕੇ ਚੱਲਿਆ, ਆਹ ਵੱਡਾ ਥਾਲ ਜਿਹਦੇ ਵਿੱਚ ਗੁਰੂ ਦਾਤ ਬਣਾ ਕੇ ਰੱਖ ਕੇ ਚੱਲਿਆ, ਪਰ ਤੇਰੇ ਕੋਲੋਂ ਥਾਲ ਕਿੱਥੇ ਚੁੱਕੀ ਫਿਰੇਗਾ। ਥਾਲ ਦੇ ਬਜਾਏ ਤੈਨੂੰ ਇੱਕ ਗੁਟਕਾ ਬਣਾ ਕੇ ਦੇ ਦਿੱਤਾ, ਵੀ ਗੁਟਕਾ ਇੱਕ ਉਹ ਚਮਚਾ ਹੈ ਜਿਹੜਾ ਇਹ ਥਾਲ ਵਿੱਚ ਪਈਆਂ ਵਸਤੂਆਂ ਨੂੰ ਤੇਰੇ ਅੰਦਰ ਤੱਕ ਪਹੁੰਚਾ ਦੇਗਾ। ਹੁਣ ਜੇ ਕੋਈ ਭੋਜਨ ਥਾਲ ਵਿੱਚੋਂ ਚੁੱਕ ਕੇ ਚਮਚੇ ਵਿੱਚ ਲੈ ਆਵੇ ਅਤੇ ਚਮਚੇ ਨੂੰ ਅੰਦਰ ਨਾ ਪਾਵੇ, ਸੱਚ ਕਰਕੇ ਜਾਣਿਓ ਕੋਈ ਹੈ ਦੁਨੀਆ 'ਚ ਮਨੁੱਖ ਜਿਹਦੀ ਭੁੱਖ ਮਿਟ ਜਾਏ? ਭੋਜਨ ਦੇ ਕੋਲ ਬੈਠਾ ਹੈ, ਥਾਲੀ ਵਿੱਚੋਂ ਭੋਜਨ ਚੁੱਕ ਵੀ ਲਿਆ ਚਮਚੇ 'ਚ, ਪਰ ਅੰਦਰ ਨਹੀਂ ਚਮਚਾ ਪਾਇਆ, ਅੰਦਰ ਨਹੀਂ ਖੁਰਾਕ ਲੈ ਕੇ ਗਿਆ, ਕੀ ਉਹ ਕਦੇ ਭੁੱਖ ਮਿਟਾ ਸਕਦਾ? ਅਸੀਂ ਕੀ ਕਰਨੇ ਹੈ? ਅਸੀਂ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚੋਂ ਵਸਤੂਆਂ ਚੁੱਕੀਆਂ, ਚੁੱਕ ਕੇ ਗੁਟਕਿਆਂ 'ਚ ਰੱਖ ਲਈਆਂ, ਗੁਟਕੇ ਲਿਜਾ ਕੇ ਘਰੇ ਰੱਖ ਲਏ। ਸਤਿਗੁਰੂ ਤਾਂ ਆਖਦਾ ਜੋ ਹਰ ਗਿਰਦਾ, ਇੱਥੇ ਤੱਕ ਨਹੀਂ ਲੈ ਕੇ ਗਏ, ਜੋ ਹਰ ਗਿਰਦਾ ਉਹ ਗੁਟਕੇ ਵਿੱਚੋਂ ਹੁਣ ਘਰ ਆਪਣੇ ਗਿਰਦੇ 'ਚ ਬਾਣੀ ਲੈ ਕੇ ਜਾ। ਜੇ ਗਿਰਦੇ ਵਿੱਚ ਬਾਣੀ ਵੱਸ ਗਈ ਫਿਰ ਕਹਿਣ ਦੀ ਲੋੜ ਨਹੀਂ ਪਵੇਗੀ ਅੰਮ੍ਰਿਤ ਛਕ, ਫਿਰ ਆਪੇ ਹੀ ਅੰਮ੍ਰਿਤ ਛਕੇਗਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ। ਪੰਕਤੀ ਤੁਸੀਂ ਪੜ੍ਹੋ ਜੇ ਮੈਂ ਨਹੀਂ ਪੜ੍ਹਨੀ। ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ, ਜਿਹਨਾਂ ਉੱਤੇ ਰੱਬ ਦੀ ਕਿਰਪਾ ਹੋ ਜਾਏ। ਬਾਣੀ ਗੁਟਕੇ ਵਿੱਚ ਤੈਨੂੰ ਤਾਂ ਦਿੱਤੀ ਸੀ ਤੇਰੇ ਹਿਰਦੇ 'ਚ ਸਮਾ ਜਾਏ, ਤੂੰ ਘਰਾਂ 'ਚ ਗੁਟਕਿਆਂ 'ਚ ਰੱਖ ਲਈ ਸੱਜਣਾ, ਪੜ੍ਹ ਕੇ ਵੇਖ, ਉਹ ਜਪਜੀ ਸਾਹਿਬ ਨੂੰ ਪੜ੍ਹ ਕੇ ਵੇਖ, ਆਸਾ ਕੀ ਵਾਰ ਨੂੰ ਪੜ੍ਹ ਕੇ ਵੇਖ, ਗੁਰੂ ਕੀ ਬਾਣੀ ਨੂੰ ਪੜ੍ਹ ਕੇ ਵੇਖ, ਬਾਬਾ ਸੱਤਾ ਬਰਵੰਡ ਜੀ ਦੀ ਬਾਹਰ ਪੜ੍ਹ ਕੇ ਵੇਖ, ਗੁਰੂ ਕੇ ਬੋਲਾਂ ਨੂੰ ਪੜ੍ਹ ਕੇ ਵੇਖ, ਤੇਰੇ ਮੱਤ ਵਿੱਚ ਪਏ ਹੋਏ ਰਤਨ ਜਵਾਹਰ ਮਾਣਕ ਕਿਵੇਂ ਪ੍ਰਗਟ ਹੁੰਦੇ ਨੇ। ਜੋ ਹਰ ਗਿਰਦਾ ਸਦਾ ਵਸਾਏ, ਇਹ ਬਾਣੀ ਦੇ ਥਾਲ ਵਿੱਚੋਂ ਚੁੱਕ ਕੇ ਗੁਟਕੇ ਰੂਪੀ ਚਮਚੇ ਦੇ ਨਾਲ ਆਪਣੇ ਅੰਦਰ ਪਹੁੰਚਾ ਲੈ, ਬਾਣੀ ਨੇ ਤੇਰੇ ਜੀਵਨ ਦਾ ਕਲਿਆਣ ਕਰ ਦੇਣਾ ਜੀ।
ਬਿਨ ਸਤਿਗੁਰ ਨਾਉ ਨਾ ਪਾਈਐ, ਬੁਝੋ ਕਰ ਵਿਚਾਰ।
ਬਿਨ ਸਤਿਗੁਰ ਨਾਉ ਨਾ ਪਾਈਐ, ਸਤਿਗੁਰੂ ਤੋਂ ਬਿਨਾਂ ਤੈਨੂੰ ਨਾਮ ਨਹੀਂ ਮਿਲਣਾ। ਮਤ ਸੋਚੀ, ਦੇਣ ਵਾਲੇ ਬਥੇਰੇ ਬੈਠੇ ਨੇ, ਨਾਮ ਬੜੀਆਂ ਦੁਕਾਨਾਂ ਗਰਮ ਨੇ, ਬੜੀ ਤਰ੍ਹਾਂ ਦੀ ਨਾਮ ਦੀ ਚਰਚਾ ਕਰਦੇ ਨੇ, ਪਰ ਯਾਦ ਰੱਖੀ ਉੱਤੇ ਨਾਮ ਦੀ ਚਰਚਾ ਤਾਂ ਹੋ ਸਕਦੀ ਹੈ, ਨਾਮ ਦਿੱਤਾ ਨਹੀਂ ਜੇ ਜਾਂਦਾ। ਮਤ ਮਨ ਵਿੱਚ ਭੁਲੇਖਾ ਰੱਖ ਲਵੀਂ, ਕਿਤੇ ਤੇਰੇ ਮਨ ਵਿੱਚ ਭਰਮ ਹੋਵੇ। ਨਾਮ ਦੀ ਚਰਚਾ ਕਰਨ ਵਾਲੇ ਬੜੇ ਲੋਕ ਹੋ ਸਕਦੇ ਨੇ, ਪਰ ਨਾਮ ਦਾਤ ਨਹੀਂ ਦਿੱਤੀ ਜਾਣੀ। ਚਰਚਾ ਤਾਂ ਤੁਸੀਂ ਕਿਸੇ ਦੀ ਵੀ ਕਰ ਸਕਦੇ ਹੋ, ਚਰਚਾ ਤਾਂ ਆਪਾਂ ਹੀਰਿਆਂ ਦੀ ਵੀ ਕਰ ਸਕਦੇ ਹਾਂ, ਚਰਚਾ ਤਾਂ ਆਪਾਂ ਮਾਣਕਾਂ ਦੀ ਵੀ ਕਰ ਸਕਦੇ ਹਾਂ, ਮੋਤੀਆਂ ਦੀ ਵੀ ਚਰਚਾ ਕਰ ਸਕਦੇ ਹਾਂ, ਪਰ ਇਹ ਤਾਂ ਨਹੀਂ ਨਾ ਵੀ ਚਰਚਾ ਕਰਨ ਵਾਲੇ ਕੋਲ ਹਰੇਕ ਦੇ ਕੋਲ ਹੀਰਾ ਹੋਵੇ। ਹੀਰਾ ਤਾਂ ਸਾਰਿਆਂ ਕੋਲ ਨਹੀਂ ਨਾ ਹੁੰਦਾ, ਹੀਰਾ ਇਹਦੇ ਕੋਲ ਹੈ। ਇਹ ਨਾਮ ਦੀ ਚਰਚਾ ਨਹੀਂ ਕਰਦਾ, ਇਹ ਨਾਮ ਦੇ ਹੀਰੇ ਦਿੰਦਾ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਠ ਸਤਿਗੁਰ ਸੇਵੇ ਲੱਗੀਆਂ, ਕੱਢ ਰਤਨ ਦੇਵੇ ਪ੍ਰਗਾਸ। ਇਹ ਹੀਰੇ ਦਿੰਦਾ, ਇਹ ਹੀਰਿਆਂ ਦੀ ਚਰਚਾ ਨਹੀਂ ਕਰਦਾ, ਇਹ ਹੀਰੇ ਦਿੰਦਾ। ਇਹ ਤਾਂ ਹੋਕਾ ਲਾਉਂਦਾ, ਹਰ ਸਿਉਂ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸਤ ਭਾਖੇ ਰਵਿਦਾਸ। ਉਹ ਗੁਰੂ ਕੋਲ ਨਾਮ ਰੂਪੀ ਹੀਰਾ ਉਹ ਸੱਜਣਾ, ਗੁਰੂ ਕੋਲੋਂ ਨਾਮ ਰੂਪੀ ਹੀਰਾ ਲੈ ਲੈ। ਇਹ ਜਿਹੜੇ ਆਮ ਦੁਕਾਨਦਾਰ ਤੈਨੂੰ ਦਿਸਦੇ ਨੇ, ਇਹ ਹੀਰਿਆਂ ਦੀ ਨਕਲ ਬਣਾ ਕੇ ਬੈਠੇ ਹੋਏ ਨੇ, ਕੱਲ੍ਹ ਧੋਖਾ ਖਾਏਗਾ। ਹੀਰਿਆਂ ਦੀ ਨਕਲ ਨੇ ਕਦੇ ਮਹਿੰਗੇ ਭਾਅ ਨਹੀਂ ਵਿਕਣਾ। ਉਹ ਚਰਚਾ ਕਰ ਸਕਦੇ ਨੇ ਹੀਰਿਆਂ ਦੀ, ਪਰ ਇੱਥੇ ਤਾਂ ਨਾਮ ਦਾ ਦਾਤਾ ਹੈ। ਇਹ ਜਦੋਂ ਵੀ ਨਾਮ ਦੇ ਕੇ ਤੋੜਦਾ, ਇਹ ਕਦੇ ਖਾਲੀ ਨਹੀਂ ਜੇ ਰਹਿਣ ਦਿੰਦਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ। ਇੱਥੇ ਨਾਮ ਰੂਪੀ ਹੀਰਾ ਪਿਆ, ਨਾਮ ਰੂਪੀ ਹੀਰਾ ਗੁਰੂ ਕੋਲੋਂ ਹੀ ਮਿਲਦਾ ਹੈ ਜੀ।
ਬੁੱਝੋ ਕਰ ਵਿਚਾਰ,
ਸਾਹਿਬ ਕਹਿੰਦੇ ਫਿਰ ਇਹ ਵੀ ਗੱਲ ਨਹੀਂ ਵੀ ਤੂੰ ਕੇਵਲ ਅੱਖਾਂ ਮੀਟ ਕੇ ਆ ਜਾਏ, ਤੂੰ ਇਹ ਗੱਲ ਨੂੰ ਸੁਣ ਲੈ, ਬੁੱਝ ਲੈ, ਵਿਚਾਰ ਲੈ, ਸਿਆਣੇ ਲੋਕਾਂ ਕੋਲ ਬੈਠ ਕੇ ਸਮਝ ਲੈ ਵੀ ਕੀ ਗੁਰੂ ਕੋਲ ਨਾਮ ਰੂਪੀ ਹੀਰਾ ਹੈ। ਜੇ ਗੁਰੂ ਕੋਲ ਆਏਗਾ, ਗੁਰੂ ਤੈਨੂੰ ਨਾਮ ਰੂਪੀ ਹੀਰਾ ਦੇ ਕੇ, ਜਿਹੜੇ ਹੱਥ ਦਰਜੇ ਦੇ ਗਰੀਬ ਹੁੰਦੇ ਨੇ ਗੁਰੂ ਉਹਨਾਂ ਨੂੰ ਅੱਤ ਦੇ ਹੀਰਿਆਂ ਦੇ ਵਪਾਰੀ, ਨਾਮ ਦੇ ਵਪਾਰੀ ਬਣਾ ਕੇ ਬਹੁਤ ਅਮੀਰ ਬਣਾ ਦਿੰਦਾ ਹੈ ਜੀ।
ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ।
ਸਾਹਿਬ ਜੀ ਆਖਦੇ ਨੇ ਕਹਿੰਦੇ ਪੂਰੇ ਭਾਗਾਂ ਦੇ ਨਾਲ। ਹੁਣ ਜੇ ਕਿਸੇ ਦੇ ਮਨ ਵਿੱਚ ਇਹ ਹੋਵੇ ਮੇਰੇ ਭਾਗ ਨਹੀਂ ਚੰਗੇ, ਹਜ਼ੂਰ ਕਹਿੰਦੇ ਭਾਗ ਚੰਗੇ ਬਣਾ ਲੈ, ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਮੱਥਾ ਟੇਕ, ਖੰਡੇ ਬਾਟੇ ਦੀ ਪੌਲ ਲੈ, ਗਲ 'ਚ ਕਿਰਪਾਨ ਪਾ, ਛੱਡ ਦੇ ਧਾਗਾ ਤਬੀਤੀਆਂ ਨੂੰ, ਉਹ ਕਿਰਪਾਨ ਪਾ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਅਕਾਲ ਤਖ਼ਤ 'ਤੇ ਬੈਠ ਕੇ ਪਾਈ ਸੀ। ਉਹ ਕਿਰਪਾਨ ਪਾ ਜਿਹੜੀ ਤਿਆਗ ਮਲ ਨੂੰ ਤੇਗ ਬਹਾਦਰ ਬਣਾ ਦਿੰਦੀ ਹੈ। ਉਹ ਕਿਰਪਾਨ ਪਾ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪ ਗਲ ਵਿੱਚ ਪਹਿਨੀ ਸੀ। ਉਹ ਕਿਰਪਾਨ ਪਾ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਜਾਂ ਪਿਆਰਿਆਂ ਨੂੰ ਪਕੜਾਈ ਸੀ। ਤੂੰ ਉਹ ਕਿਰਪਾਨ ਪਾ ਕੇ ਦੇਖ, ਉਹ ਸੱਜਣਾ ਖੰਡੇ ਬਾਟੇ ਦੀ ਪੌਂ ਲੈ ਕੇ, ਫਿਰ ਤੇਰੇ ਜੀਵਨ ਦੇ ਅੰਦਰ ਬਾਕੀ ਗੱਲਾਂ ਖਤਮ ਹੋ ਜਾਣਗੀਆਂ, ਰੱਬ ਦਾ ਪਿਆਰ ਵਸ ਜਾਏਗਾ, ਫਿਰ ਸਤਿਗੁਰੂ ਦੀਆਂ ਰਹਿਮਤਾਂ ਵਰਸਣਗੀਆਂ। ਸਾਹਿਬ ਜੀ ਆਖਦੇ ਨੇ ਕਹਿੰਦੇ ਸਤਿਗੁਰੂ ਤੋਂ ਬਿਨਾਂ ਤੈਨੂੰ ਨਾਮ ਨਹੀਂ ਮਿਲਣਾ, ਅਤੇ ਪੂਰੇ ਭਾਗਾਂ ਨਾਲ ਗੁਰੂ ਮਿਲਦਾ, ਗੁਰੂ ਚਰਨਾਂ ਵਿੱਚ ਆ ਤੇਰੇ ਜੀਵਨ ਵਿੱਚ ਤਬਦੀਲ ਹੋ ਜਾਏਗਾ, ਗੁਰੂ ਤੇਰੇ ਸੋਏ ਹੋਏ ਭਾਗ ਵੀ ਜਗਾ ਦੇਵੇਗਾ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਕਹਿਣ ਲੱਗੇ ਜਦੋਂ ਗੁਰੂ ਚਰਨਾਂ ਵਿੱਚ ਆ ਕੇ ਮੱਥਾ ਟੇਕੇਗਾ, ਗੁਰੂ ਤੇਰੇ ਸੁੱਤੇ ਭਾਗ ਜਗਾ ਦੇਵੇਗਾ ਜੀ।
ਸੁਖ ਪਾਏ ਜੁਗ ਚਾਰ,
ਜੁਗ ਚਾਰ, ਅਸੀਂ ਚਾਰ ਯੁੱਗਾਂ ਦੇ ਪੁਜਾਰੀ ਨਹੀਂ, ਮੈਨੂੰ ਮਾਫ਼ ਕਰਿਓ ਜੀ, ਬਹੁਤ ਤਵੱਜੋ ਦੇ ਕੇ ਸਮਝਣ ਵਾਲੀ ਬਾਤ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆਰੰਭਤਾ ਹੁੰਦੀ ਹੈ ਨਾ, ਉੱਥੇ ਚਾਰ ਯੁੱਗਾਂ ਦਾ ਜ਼ਿਕਰ ਨਹੀਂ ਹੈ, ਉੱਥੇ ਜ਼ਿਕਰ ਕੀ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਾਡੇ ਚਾਰ ਯੁੱਗਾਂ ਦਾ ਅਰਥ ਕੀ ਹੈ, ਸਾਡੇ ਚਾਰ ਯੁੱਗਾਂ ਦਾ ਅਰਥ ਹੈ ਵੀ ਸਦਾ ਲਈ, ਸਦੀਵ ਕਾਲ ਲਈ ਜਦੋਂ ਗੁਰੂ ਕੋਲ ਆ ਕੇ ਸੁੱਖ ਪਾਏਗਾ ਨਾ, ਗੁਰੂ ਦਾ ਦਿੱਤਾ ਹੋਇਆ ਸੁੱਖ ਸਦੀਵ ਕਾਲ ਲਈ ਹੋਵੇਗਾ ਜੀ।
ਮਹੱਲਾ ਤੀਜਾ,
ਇਹ ਸਲੋਕ ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ, ਕੱਲ੍ਹ ਵੀ ਜ਼ਿਕਰ ਆਇਆ ਸੀ, ਇਹ ਵਾਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਹੈ, ਸੋਠ ਰਾਗ ਵਿੱਚ ਹੈ। ਅੱਜ 19ਵੀਂ ਪੌੜੀ ਵਿਚਾਰ ਰਹੇ, 29 ਪੌੜੀਆਂ ਟੋਟਲੀ ਨੇ ਵਾਰ ਦੀਆਂ, ਉਹਦੇ ਨਾਲ ਦੇ ਲੱਗੇ ਹੋਏ ਸਲੋਕ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ, ਅਤੇ ਉਹਨਾਂ ਵਿੱਚੋਂ ਪਹਿਲਾ ਸਲੋਕ ਵੀ ਗੁਰੂ ਅਮਰਦਾਸ ਜੀ ਦਾ ਸੀ, ਦੂਜਾ ਸਲੋਕ ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ, ਵਿਚਾਰ ਕਰੀਏ ਜੀ।
ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ।
ਕਿਆ ਗੱਭਰੂ, ਇਹ ਕਈ ਵਾਰੀ ਮਨ ਵਿੱਚ ਸੋਚ ਆਉਂਦੀ ਹੈ ਵੀ ਜਿਹੜਾ ਜਵਾਨ ਬੱਚਾ ਹੋਵੇ ਉਹ 'ਤੇ ਤ੍ਰਿਸ਼ਨਾ ਕਰੇ, ਹਜੇ ਮੈਂ ਲੰਮੀ ਜ਼ਿੰਦਗੀ ਗੁਜ਼ਾਰਨੀ ਹੈ। ਪਰ ਤੁਸੀਂ ਬੱਚੇ ਨੂੰ ਦੇਖੋਗੇ, ਜਵਾਨ ਨੂੰ ਦੇਖੋਗੇ, ਬੇਪਰਵਾਹੀ ਨਾਲ ਪੈਸਾ ਖਰਚੇਗਾ। ਜਦੋਂ ਕਿਸੇ ਬੁੱਢੇ ਨੂੰ ਦੇਖੋਗੇ, ਹੁਣ ਬੁੱਢੇ ਨੂੰ ਤਾਂ ਚਾਹੀਦਾ ਨਾ ਵੀ ਜੋ ਮੈਂ ਖਾ ਖਰਚ ਲਵਾਂ ਉਹੀ ਲਾਹੇਦਾ, ਜੋ ਮੈਂ ਧਾਰਮਿਕ ਦੁਨੀਆਂ 'ਚ ਵਰਤ ਲਵਾਂ ਉਹੀ ਲਾਹੇਦਾ, ਜੇ ਮੈਂ ਕਿਸੇ ਗਰੀਬ ਦੀ ਮਦਦ ਕਰਦੀ ਹਾਂ ਉਹੀ ਲਾਹੇਦਾ। ਅੱਜ ਲੋੜ ਹੈ ਇਸ ਗੱਲ ਨੂੰ ਸਮਝਣ ਦੀ, ਮੈਂ ਬੇਨਤੀ ਕਰਾਂ। ਅੱਜ ਪੰਜਾਬ ਦੀ ਧਰਤੀ ਦਾ ਪਾਣੀ ਵੀ ਐਡਾ ਦੂਸ਼ਿਤ ਕਰ ਦਿੱਤਾ ਪਾਪੀ ਲੋਕਾਂ ਨੇ, ਇੱਥੇ ਬਚਣ ਵਾਲੇ ਪਾਣੀ ਪੀਣ ਵਾਲੇ ਕੈਂਸਰ ਨਾਲ ਮਰ ਰਹੇ ਨੇ। ਉਹ ਭਲਿਆ ਆਪਣੀ ਜ਼ਿੰਦਗੀ ਦੀ ਕਮਾਈ, ਦਸਾਂ ਨੋਹਾਂ ਦੀ ਕਮਾਈ ਕਿਸੇ ਗਰੀਬ ਦੇ ਅੱਥਰੂ ਪੂੰਝਣ 'ਤੇ ਲਾ। ਬੇਨਤੀ ਕਰ ਰਿਹਾ ਤਾਂ ਜੇ ਗੱਭਰੂ ਹੋਵੇ ਉਹ 'ਤੇ ਤ੍ਰਿਸ਼ਨਾ ਕਰੇ ਮੰਨਿਆ ਜਾ ਸਕਦਾ, ਪਰ ਜਿਹੜਾ ਬਿਰਧ ਹੈ ਉਹ ਵੀ ਤ੍ਰਿਸ਼ਨਾ ਦੇ ਵਿੱਚ ਡੁੱਬਿਆ ਹੋਇਆ। ਕਹਿਣ ਲੱਗੇ ਉਹਦੇ ਕੋਲੋਂ ਵੀ ਸੱਚ ਧਰਮ ਦੀ ਬਾਤ ਨਹੀਂ ਹੁੰਦੀ। ਕਿਆ ਗੱਭਰੂ ਕਿਆ ਬਿਰਧ ਹੈ, ਭਾਵੇਂ ਗੱਭਰੂ ਹੋਵੇ ਭਾਵੇਂ ਬਿਰਧ ਹੋਵੇ, ਮਨਮੁੱਖ ਜਿਹੜਾ ਬੰਦਾ ਮਨਮੁੱਖ ਹੈ, ਤ੍ਰਿਸ਼ਨਾ ਭੁੱਖ ਨਾ ਜਾਏ, ਉਹਦੀ ਕਦੇ ਤ੍ਰਿਸ਼ਨਾ ਦੀ ਭੁੱਖ ਖਤਮ ਨਹੀਂ ਹੁੰਦੀ। ਸਮੇਂ ਦੀਆਂ ਸੂਈਆਂ ਬਹੁਤ ਅੱਗੇ ਜਾ ਰਹੀਆਂ ਨੇ, ਮੈਂ ਇੱਕ ਨਿੱਕੀ ਜਿਹੀ ਗੱਲ ਕਹਿ ਕੇ ਫਿਰ ਇੱਥੇ ਆਉਣਾ ਚਾਹੁੰਦਾ। ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦਿਲੜਾਵੇ, ਰਾਮ ਰਾਜੇ ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੇ ਜੋ ਹਰ ਨਾਮ ਤੇ ਆਵੇ, ਜੋ ਹਰ ਹਰ ਨਾਮ ਤੇ ਆਈਂਦੇ ਤਿੰਨ ਜਮ ਨੇੜ ਨਾ ਆਵੇ। ਗੁਰੂ ਚਰਨਾਂ ਵਿੱਚ ਜੁੜ ਕੇ ਦੇਖ, ਭੇਟਿਆ ਦਾ ਅਰਥ ਹੁੰਦਾ ਮਿਲਣਾ, ਗੁਰੂ ਨੂੰ ਮਿਲ ਕੇ ਦੇਖ, ਗੁਰੂ ਤੇਰੇ ਅੰਦਰ ਦੀ ਤ੍ਰਿਸ਼ਨਾ ਬੁਝਾ ਦੇਵੇਗਾ। ਤ੍ਰਿਸ਼ਨਾ ਬੁਝੇ ਹਰ ਕੈ ਨਾਮ, ਮਹਾਂਸੰਤੋਖ ਹੋਵੇ ਗੁਰਬਚਨੀ, ਪ੍ਰਭ ਚੋਂ ਲੱਗੇ ਪੂਰਨ ਧਿਆਨ। ਗੱਭਰੂ ਹੋਵੇ ਭਾਵੇਂ ਬਿਰਧ ਹੋਵੇ, ਤੇਰੇ ਕੋਲੋਂ ਆਪਣੇ ਆਪ ਮਨਮੁੱਖ ਬਣਿਆ, ਤ੍ਰਿਸ਼ਨਾ ਦੀ ਭੁੱਖ ਨਹੀਂ ਜਾਣੀ ਜੀ।
ਗੁਰਮੁਖ ਸਬਦੇ ਰੱਤਿਆ, ਸੀਤਲ ਹੋਏ ਆਪ ਗਵਾਏ।
ਜਿਹੜਾ ਗੁਰੂ ਤੇ ਸਨਮੁੱਖ ਹੋ ਗਿਆ, ਸ਼ਬਦ ਵਿੱਚ ਰੱਤ ਗਿਆ, ਉਹ ਆਪ ਵੀ ਠੰਡਾ ਹੋ ਜਾਂਦਾ, ਆਪਣੇ ਹੰਕਾਰ ਨੂੰ ਹਿਰਦੇ ਵਿੱਚੋਂ ਕੱਢ ਦਿੰਦਾ ਹੈ ਜੀ।
ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ।
ਉਹਦਾ ਅੰਦਰ ਤ੍ਰਿਪਤ ਹੋ ਗਿਆ। ਤ੍ਰਿਪਤ ਦਾ ਮਤਲਬ ਹੁੰਦਾ ਜਿਹਨੂੰ ਹੋਰ ਚਾਹਤ ਹੀ ਨਾ ਰਵੇ। ਸੰਤੋਖਿਆ ਅੰਦਰ ਰੱਜ ਗਿਆ, ਅੰਦਰ ਭਰਪੂਰ ਹੋ ਗਿਆ, ਉਹਦੇ ਨੇੜੇ ਤ੍ਰਿਸ਼ਨਾ, ਉਹਦੇ ਨੇੜੇ ਭੁੱਖ ਆਉਂਦੀ ਨਹੀਂ, ਉਹਦੇ ਨੇੜੇ ਵੀ ਨਹੀਂ ਆਉਂਦੀ। ਇੱਕ ਗੱਲ ਚੇਤਾ ਰੱਖਿਓ ਜੇ, ਬੜੀ ਤਵੱਜੋ ਦੇ ਕੇ ਸਮਝਿਓ। ਇੱਕ ਹੁੰਦਾ ਤਨ, ਤਨ ਦੀ ਜਿੰਨੀ ਦੌੜ ਹੈ ਉਹ ਸਿਰਫ ਪਦਾਰਥਾਂ ਤੱਕ ਹੈ, ਪਰ ਜਿਹੜੀ ਆਤਮਾ ਦੀ ਦੌੜ ਹੈ ਉਹ ਨਾਮ ਤੱਕ ਹੈ। ਜਿਨ੍ਹਾਂ ਨੇ ਨਾਮ ਨਾਲ ਆਪਣੇ ਜੀਵਨ ਦੀ ਸਾਂਝ ਪਾ ਲਈ, ਉਹ ਇੰਨੇ ਤ੍ਰਿਪਤ ਹੋ ਗਏ, ਇੰਨੇ ਤ੍ਰਿਪਤ ਹੋ ਗਏ, ਉਹਨਾਂ ਨੂੰ ਕੋਈ ਖਰੀਦਣਾ ਚਾਹਵੇ ਉਹ ਕਦੇ ਖਰੀਦੇ ਨਹੀਂ ਜਾਂਦੇ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇ, ਅਮੁੱਲ ਲੈ ਜਾਹੇ, ਅਮੁੱਲ ਪਾਏ, ਅਮੁੱਲਾ ਸਮਾਹੇ, ਉਹਨਾਂ ਦਾ ਦੁਨੀਆਂ ਵਿੱਚ ਕੋਈ ਮੁੱਲ ਨਹੀਂ ਪਾ ਸਕਦਾ, ਜਿਨ੍ਹਾਂ ਨੇ ਆਪਣੇ ਆਪ ਨੂੰ ਅੰਦਰੋਂ ਗੁਰੂ ਚਰਨਾਂ ਨਾਲ ਜੋੜ ਲਿਆ ਜੀ।
ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ।
ਸਾਹਿਬ ਜੀ ਆਖਦੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜਾ ਗੁਰਮੁਖ ਇਵੇਂ ਦਾ ਜੀਵਨ ਗੁਜ਼ਾਰਦਾ, ਗੁਰੂ ਦੀ ਸ਼ਰਨ ਵਿੱਚ ਪੈ ਕੇ ਇਵੇਂ ਜੀਵਨ ਗੁਜ਼ਾਰਦਾ, ਜੋ ਕੁਝ ਵੀ ਉਹ ਕਰਦੇ ਨੇ ਉਹ ਪ੍ਰਵਾਨ ਹੈ। ਹੱਸਦੇ ਨੇ ਉਹਨਾਂ ਦੀ ਹੱਸਣਾ ਵੀ ਬੰਦਗੀ ਹੈ, ਸੌਂਦੇ ਨੇ ਉਹਨਾਂ ਦੀ ਸੌਣਾ ਵੀ ਬੰਦਗੀ ਹੈ, ਉਹਨਾਂ ਦਾ ਦੁਨੀਆਂ ਦਾ ਪਰਉਪਕਾਰ ਕਰਨਾ ਵੀ ਬੰਦਗੀ ਹੈ, ਉਹਨਾਂ ਦਾ ਬਾਣੀ ਪੜ੍ਹਨਾ ਵੀ ਬੰਦਗੀ ਹੈ, ਉਹਨਾਂ ਦਾ ਵਾਹਿਗੁਰੂ ਕਹਿਣਾ ਵੀ ਬੰਦਗੀ ਹੈ, ਉਹਨਾਂ ਦਾ ਗੁਣ ਗਾਉਣਾ ਵੀ ਬੰਦਗੀ ਹੈ, ਉਹ ਸਭ ਕੁਝ ਕਰਿਆ ਬੰਦਗੀ ਬਣ ਜਾਂਦੀ ਹੈ। ਜੇ ਨਾਮ ਰਹੇ ਦਿਵ ਲਾਏ, ਜਿਹੜੇ ਆਪਣੀ ਸੁਰਤ ਬਿਰਤ ਨੂੰ ਗੁਰਬਾਣੀ ਨਾਲ, ਗੁਰੂ ਸ਼ਬਦ ਨਾਲ ਜੋੜ ਕੇ ਰੱਖਦੇ ਨੇ ਜੀ।
ਪੌੜੀ ਹਉ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ।
ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਫਿਰ ਪਹਿਲੀ ਪੰਕਤੀ ਨਾਲ ਜੋੜ ਲਿਓ ਜੇ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਹੋਂ ਬਲਿਹਾਰੀ ਤਿੰਨ ਕੋ, ਜੋ ਗੁਰਮੁਖ ਸਿੱਖਾ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਗੁਜ਼ਾਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰੀ ਜਾਂਦਾ ਹਾਂ ਜੀ।
ਜੋ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਿੱਖਾ।
ਮੈਂ ਉਹਨਾਂ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ ਕਰਾਂ, ਮੈਨੂੰ ਦਾਤ ਨਸੀਬ ਹੋ ਜਾਏ, ਜਿਹੜੇ ਤੇਰੇ ਪਿਆਰੇ, ਜਿਹੜੇ ਤੇਰੇ ਸੰਤ, ਜਿਹੜੇ ਤੇਰੇ ਭਗਤ, ਜਿਹੜੇ ਤੇਰੇ ਸਿੱਖ, ਜਿਹੜੇ ਤੇਰੀ ਯਾਦ ਵਿੱਚ ਜੁੜ ਕੇ ਤੇਰੇ ਨਾਲ ਆਪਣੇ ਜੀਵਨ ਦੀਆਂ ਸਾਂਝਾਂ ਪਾਉਂਦੇ ਨੇ।
ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ।
ਉਹਨਾਂ ਦੇ ਕੋਲੋਂ ਹਰ ਕੀਰਤਨ ਮੈਂ ਹਰੀ ਦੀ ਵਡਿਆਈ ਸੁਣ ਕੇ ਆਪਣੇ ਮਨ ਵਿੱਚ ਵਸਾਵਾਂ, ਔਰ ਇਤਨੀ ਕੁ ਵਸਾ ਲਵਾਂ। ਆਪਾਂ ਆਮ ਦੇਖਦੇ ਨੇ ਵੀ ਕੋਈ ਚੀਜ਼ ਭੁੱਲ ਨਾ ਜਾਏ, ਅਸੀਂ ਲਿਖ ਲੈਂਦੇ ਹਾਂ। ਸਾਹਿਬ ਕਹਿੰਦੇ ਮੈਂ ਕਿਤੇ ਨਾਮ ਭੁੱਲ ਨਾ ਜਾਵਾਂ, ਮੈਂ ਆਪਣੇ ਮਨ ਵਿੱਚ ਇਹ ਨਾਮ ਲਿਖ ਹੀ ਲਵਾਂ ਜੀ।
ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ।
ਕ੍ਰਿਖਾ ਦਾ ਅਰਥ ਹੁੰਦਾ ਨਾਸ਼ ਕਰਨਾ, ਕਿਲ ਵਿਖ ਦਾ ਅਰਥ ਹੁੰਦਾ ਬੱਜਰ ਪਾਪ। ਮੈਂ ਜਦੋਂ ਤੇਰੇ ਨਾਮ ਨੂੰ ਸਲਾਹਾਂਗਾ, ਉਹਨੂੰ ਆਪਣੇ ਹਿਰਦੇ ਵਿੱਚ ਵਸਾਵਾਂਗਾ। ਹਰ ਨਾਮ ਸਲਾਹੀ ਰੰਗ ਸਿਓ, ਰੰਗ ਸਿਓ ਦਾ ਅਰਥ ਹੁੰਦਾ ਪਿਆਰ ਨਾਲ। ਜਦੋਂ ਮੈਂ ਤੇਰੀ ਇਬਾਦਤ ਪਿਆਰ ਨਾਲ ਕਰਾਂਗਾ, ਮੈਂ ਆਪਣੇ ਜੀਵਨ ਦੇ ਟੋਟਲੀ ਜਿਤਨੇ ਵੀ ਮੇਰੇ ਜੀਵਨ ਦੇ ਪਾਪ ਨੇ ਉਹ ਧੋਤੇ ਜਾਣਗੇ ਜੀ।
ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ।
ਵਿਖਾ ਦਾ ਅਰਥ ਹੁੰਦਾ ਮੁਬਾਰਕ ਚਰਨ ਭਾਵ ਗੁਰੂ ਸ਼ਬਦ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਸਦਕੇ ਜਾਂਦਾ, ਜਿਨ੍ਹਾਂ ਨੇ ਆਪਣੇ ਹਿਰਦਿਆਂ ਵਿੱਚ, ਆਪਣੇ ਸਰੀਰਾਂ ਵਿੱਚ ਗੁਰੂ ਕੇ ਸ਼ਬਦ ਨੂੰ ਟਿਕਾ ਲਿਆ, ਗੁਰੂ ਨੂੰ ਟਿਕਾ ਲਿਆ। ਉਹ ਸਰੀਰ ਧੰਨ ਹੈ, ਉਹ ਬ੍ਰਾਹਮਣ ਧੰਨ ਹੈ, ਉਹ ਪੂਜਣ ਯੁਗਤ ਹੈ, ਉਹ ਧਰਮੀ ਹੈ ਜਿਹਨੇ ਆਪਣੇ ਹਿਰਦੇ ਵਿੱਚ ਗੁਰੂ ਸ਼ਬਦ ਨੂੰ ਵਸਾ ਲਿਆ। ਪੰਕਤੀਆਂ ਨੂੰ ਇੱਕ ਵਾਰੀ ਫਿਰ ਦੁਹਰਾ ਲਈਏ ਜੀ।
ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ।
ਹੋਈਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਗੁਰੂ ਸਾਹਿਬ, ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਸਾਰਿਆਂ ਨੂੰ ਗੁਰਮਤਿ ਦਾ ਰਾਹ ਆ ਜਾਏ। ਬੱਚੇ ਦਾ ਵੀ, ਮੈਂ ਆਪਣੇ ਪੁੱਤਰ ਦਾ ਵੀ ਧੰਨਵਾਦ ਕਰਨਾ, ਜਿਹੜੇ ਬਹੁਤ ਵਧੀਆ ਪਾਠ ਕਰਕੇ ਸਾਡੇ ਗਿਰਦਿਆਂ ਨੂੰ ਠੰਡ ਪਾਉਂਦੇ ਨੇ। ਆਓ ਅਡਬ ਨਾਲ ਆਖੋ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।